तन्वाहे गुरु साहिब जियो काम क्रोध अर लोभ मोह बिनस जाए अहमेव नानक प्रभ शरणागति कर प्रसाद गुरदेव काम क्रोध लोभ झूठ निंदा इनते आप छड़ावो एहे पीतर ते इनको डारो आपन निकट बुलावो अपनी बेद आप जनावो हर जन मंगल गावो बिसर नाही कब हूं ही एते एहे बिद मन मह पावो गुरपुरा भेट्यो वड भागी जन नानक कतह ना थावो सतनाम धन्नवाखे गुरु साखिब जियो फरीदा दुखा सेती देहो गया सूला सेती रात खड़ा पुकारे पातनी बेड़ा कपर वात फरीदा दुखा सेती देहों गया सोला सेती रात खड़ा पुकारे पातनी बेड़ा कपर वात लम्मी लम्मी नदी वह कंदी केरा हेत बेड़े नौ कपर क्या करे जे पातन रह सुचेत लम्मी लम्मी नदी वह कंदी केरा खेत बेड़े नौ कपर क्या करे जे पातन रह सुचेत वाहिगुरु जी का खालसा वाहिगुरु जी की फतेह। परम सम्मान योग चवर शतर तख्त दे मालक साहिब श्री गुरु ग्रंथ साहिब सचे पातशाह जी दी पावन पवित्र हजूरी अंदर ਸੋਭਾਏ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਰਾਤਰੀ ਦੇ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਹਜ਼ੂਰ ਦੀ ਇਲਾਹੀ ਗੁਰਬਾਣੀ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਦੀ ਮੁਬਾਰਕ ਰਸ਼ਨਾ ਤੋਂ ਉਚਾਰਨ ਕੀਤੇ ਹੋਏ ਬਚਨ ਆਪ ਜੀ ਨੇ ਸਰਵਣ ਕੀਤੇ ਨੇ। ਸ਼ਲੋਕਾਂ ਦੀ ਤਰਤੀਬ ਅਨੁਸਾਰ ਸ਼ਲੋਕ 84 ਔਰ 85 ਹੈ। ਇਹਨਾਂ ਦੋ ਸ਼ਲੋਕਾਂ ਵਿੱਚ ਪਹਿਲੇ ਸ਼ਲੋਕ ਵਿੱਚ ਤਾਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਹ ਇਨਸਾਨ ਤੇਰੀ ਜ਼ਿੰਦਗੀ ਦਾ ਜੋ ਬੇੜਾ ਹੈ ਉਹ ਕੱਪਰ ਵਾਤ, ਵਾਤ ਦਾ ਅਰਥ ਹੁੰਦਾ ਮੂੰਹ, ਉਹ ਘੁੰਮਣ ਘੇਰੀ ਦੇ ਪਾਸੇ ਜਾ ਰਿਹਾ, ਡੁੱਬਣ ਵਾਲੇ ਪਾਸੇ ਜਾ ਰਿਹਾ, ਤੇ ਕਦੀ ਤੂੰ ਇਕਾਂਤ ਵਿੱਚ ਟਿਕ ਕੇ ਪਾਤਣੀ ਦੀ ਮਲਾਹ ਦੀ ਆਵਾਜ਼ ਨਹੀਂ ਸੁਣੀ ਕਿ ਮਲਾਹ ਤੈਨੂੰ ਕੂਕ ਕੂਕ ਕੇ ਕਹਿ ਰਿਹਾ ਕਿ ਤੇਰੀ ਜ਼ਿੰਦਗੀ ਦਾ ਬੇੜਾ ਇਹ ਕੱਪਰ ਵਾਲੇ ਪਾਸੇ, ਘੁੰਮਣ ਘੇਰੀ ਵਾਲੇ ਪਾਸੇ ਡੁੱਬਣ ਵੱਲ ਜਾ ਰਿਹਾ, ਸੁਚੇਤ ਹੋ। ਪਰ ਨਾਲ ਦੇਖੋ ਇੱਕ ਹੋਰ ਬਖਸ਼ਿਸ਼ ਕਰ ਦਿੱਤੀ, ਉਹ ਏਡਾ ਵੱਡਾ ਧੀਰਜ, ਕਹਿੰਦੇ ਨੇ ਅਨੇਕਾਂ ਲੋਕਾਂ ਦੀ ਜ਼ਿੰਦਗੀ ਦੇ ਬੇੜੇ ਇਸ ਭਵ ਸਾਗਰ ਵਿੱਚ ਡੁੱਬ ਗਏ, ਪਰ ਜਿਤਨਾ ਮਰਜ਼ੀ ਤੂਫਾਨ ਹੋਵੇ, ਜਿਤਨੇ ਮਰਜ਼ੀ ਭੰਵਰ ਹੋਣ, ਜੇ ਸਮਰੱਥ ਗੁਰੂ ਮਨੁੱਖ ਦੇ ਚੇਤੇ ਵਿੱਚ ਹੈ, ਪਾਤਨੀ ਖੁਦ ਸਚੇਤ ਹੈ, ਮਲਾਹ ਜੇ ਗੁਰੂ ਨੂੰ ਬਣਾ ਦਈਏ ਤੇ ਉਸ ਬੰਦੇ ਦੀ ਜ਼ਿੰਦਗੀ ਦਾ ਬੇੜਾ ਕਦੀ ਡੁੱਬ ਨਹੀਂ ਸਕਦਾ। ਬੜਾ ਵੱਡਾ ਵਿਸ਼ਵਾਸ ਹੈ ਇਹਨਾਂ ਦੋ ਸ਼ਲੋਕਾਂ ਵਿੱਚ। ਪਹਿਲਾਂ ਅਸੀਂ ਵਿਚਾਰਨਾ, ਕਿਉਂਕਿ ਆਖਰੀ ਅਰਥ ਜਿਹੜੇ ਨੇ ਉਹ ਸਿਰਫ ਦਰਿਆ, ਭਵਰ, ਬੇੜਾ ਤੇ ਪਾਤਨੀ ਦੇ ਨੇ। ਬਾਣੀ ਵਿੱਚ ਹਰ ਇੱਕ ਸ਼ਬਦ ਦੇ ਆਖਰੀ ਅਰਥਾਂ ਦੇ ਨਾਲ ਨਾਲ ਕੁਝ ਭਾਵ ਅਰਥ ਨੇ। ਜਿਤਨੀ ਦੇਰ ਤੱਕ ਭਾਵ ਅਰਥ ਸਮਝ ਨਹੀਂ ਪੈਂਦੇ, ਕਈ ਵਾਰੀ ਬਾਹਰ ਮੁਖੀ ਕੇਵਲ ਆਖਰੀ ਅਰਥਾਂ ਦੀ ਵੀ ਉਤਨੀ ਸਮਝ ਨਹੀਂ ਪੈਂਦੀ। ਹੁਣ ਇੱਥੇ ਨਦੀ ਕੀ ਹੈ, ਪਤਨੀ ਕੌਣ ਹੈ, ਘੁੰਮਣ ਘੇਰੀਆਂ ਕੀ ਨੇ, ਕਿਵੇਂ ਬੇੜਾ ਬਚ ਸਕਦਾ, ਇਹ ਸਭ ਕੁਝ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਖਜ਼ਾਨੇ ਵਿੱਚੋਂ ਸਾਨੂੰ ਮਿਲੇਗਾ। ਟਾਈਮ, ਸਮਾਂ ਇੱਕ ਨਦੀ ਦੀ ਤਰ੍ਹਾਂ ਹੈ, ਕਾਲ ਕਹਿ ਲਈਏ। ਸਾਡਾ ਸਰੀਰ ਇੱਕ ਬੇੜੀ ਦੀ ਤਰ੍ਹਾਂ ਹੈ, ਕਦੀ ਦਰਿਆ ਵਿੱਚ ਚੱਲਦੀ ਹੋਈ, ਸਮੁੰਦਰ ਵਿੱਚ ਚੱਲਦੀ ਹੋਈ ਬੇੜੀ ਨੂੰ ਦੇਖੋ, ਉਹ ਡੋਲਦੀ ਏ, ਡੱਕੋ ਡੋਲੇ ਖਾਂਦੀ ਏ। ਇਸੇ ਤਰ੍ਹਾਂ ਸਾਡਾ ਸਰੀਰ ਇਸ ਸਮੇਂ ਰੂਪ ਦਰਿਆ ਦੇ ਵਿੱਚ ਪਰਿਵਰਤਨਸ਼ੀਲ ਹੈ ਕਿ ਜਿਹੜਾ ਤਨ ਅੱਜ ਹੈ, ਜੇ ਰੱਬ ਜ਼ਿੰਦਗੀ ਦਿੱਤੀ 10 ਸਾਲ ਬਾਅਦ ਇਹ ਤਨ ਇਸ ਤਰ੍ਹਾਂ ਨਹੀਂ ਰਹਿ ਗਿਆ, ਇਹਦੇ ਚ ਪਰਿਵਰਤਨ ਜ਼ਰੂਰ ਆਏਗਾ, ਕਿਉਂਕਿ ਬੇੜੀ ਡੋਲ ਰਹੀ ਹੈ। ਇਸ ਵਿੱਚ ਆਤਮਾ ਅਸਵਾਰ ਹੈ ਤੇ ਜਿਹੜਾ ਭਾਲਦਾ ਪਿਆ ਕਿ ਮੈਨੂੰ ਉਹ ਕਿਨਾਰਾ ਮਿਲ ਜਾਏ ਕਿ ਜਿਸ ਕਿਨਾਰੇ ਤੇ ਆਤਮਾ ਦਾ ਪਰਮਾਤਮਾ ਦੇ ਨਾਲ ਵਸਲ ਹੋ ਸਕੇ, ਮਿਲਾਪ ਹੋ ਸਕੇ। ਹਜ਼ੂਰ ਨੇ ਅੱਜ ਪਹਿਲਾ ਬਚਨ ਕਿਹਾ, ਅਸੀਂ ਭਾਵ ਅਰਥ ਨਾਲ ਲੈ ਤੁਰਨੇ ਆ, ਦੁੱਖਾਂ ਛੇਤੀ ਦੇਹੋਂ ਗਿਆ। ਦੁੱਖਾਂ ਦਾ ਅਰਥ ਕਰਾਂਗੇ ਦੁੱਖ, ਛੇਤੀ ਦਾ ਅਰਥ ਨਾਲ, ਤੇ ਦਿਓਂ ਦਾ ਅਰਥ ਹੈ ਦਿਨ। ਕਹਿੰਦੇ ਨੇ ਸਾਰਾ ਦਿਨ ਦੁੱਖਾਂ ਚ ਨਿਕਲ ਗਿਆ, ਸੂਲਾਂ ਛੇਤੀ ਰਾਤ, ਤੇ ਜਦੋਂ ਰਾਤ ਬੰਦਾ ਵਿਸ਼ਰਾਮ ਕਰਨ ਲੱਗਾ ਤੇ ਰਾਤ ਮੰਜੇ ਤੇ ਵੀ ਚੈਨ ਨਹੀਂ, ਰਾਤ ਵੀ ਇਸੇ ਤਰ੍ਹਾਂ ਮੰਜਾ ਚੁਭ ਰਿਹਾ ਕਿ ਜਿਵੇਂ ਮਨ ਨੂੰ ਸੂਲਾਂ ਦੀ ਸੇਜ ਉੱਤੇ ਪਿਆ ਹੋਵੇ। ਉਹ ਸੂਲਾਂ ਅਸਲ ਵਿੱਚ ਅੰਦਰ ਨੇ। ਆ ਪਹਿਲਾ ਬਚਨ ਹਜ਼ੂਰ ਦਾ ਕਿ ਦੁੱਖਾਂ ਨਾਲ ਦਿਨ ਗਿਆ ਤੇ ਸੂਲਾਂ ਨਾਲ ਰਾਤ, ਇਹ ਬਿਲਕੁਲ ਪੱਕੀ ਗੱਲ ਹੈ ਕਿ ਜੋ ਕੁਝ ਬੰਦਾ ਸਾਰਾ ਦਿਨ ਆਪਣੇ ਜ਼ਿਹਨ ਵਿੱਚ ਚੇਤੇ ਕਰਦਾ ਉਹ ਕੁਝ ਰਾਤ ਉਹਨੂੰ ਖਿਆਲ ਸੁੱਖ ਵੀ ਦਿੰਦੇ ਨੇ, ਦੁੱਖ ਵੀ ਦਿੰਦੇ ਨੇ। ਜੇ ਸਾਰਾ ਦਿਨ ਈਰਖਾ, ਦਵੇਸ਼, ਨਿੰਦਿਆ, ਚਿੰਤਾ ਝੋਰੇ ਵਿੱਚ ਲੰਘ ਜਾਏ ਤੇ ਬੰਦਾ ਰਾਤ ਨੂੰ ਕਹੇ ਮੈਨੂੰ ਸ਼ਾਂਤੀ ਦੀ ਨੀਂਦ ਆ ਜਾਏਗੀ, ਇਹ ਕਦਾਚਿਤ ਨਹੀਂ ਹੋ ਸਕਦਾ, ਟਿਕਾ ਨਹੀਂ। ਕਿਉਂਕਿ ਜਿਹੋ ਜਿਹਾ ਦਿਨ ਅਸੀਂ ਦੇਖਿਆ ਉਹ ਕੁਝ ਰਾਤ ਸਾਡੀ ਆਉਣੀ, ਸਾਰਾ ਦਿਨ ਦੁੱਖ ਚ ਲੰਘ ਗਿਆ, ਚਿੰਤਾ ਝੋਰੇ ਚ ਲੰਘ ਗਿਆ, ਰੱਬ ਨੂੰ ਵਿਛੋੜੇ ਦਾ ਦੁੱਖ ਬੰਦੇ ਨੂੰ ਅੰਦਰ ਨੂੰ ਟਿਕਣ ਦਿੰਦਾ। ਤੇ ਜੇ ਆਪਾਂ ਦਿਨੇ ਦੇਖੀਏ, ਹਰ ਬੰਦਾ ਆਪਣੇ ਅੰਦਰ ਝਾਤੀ ਮਾਰੇ, ਬਹੁਤ ਸਾਰੇ ਦੁੱਖ ਐਸੇ ਨੇ ਜਿਹੜੇ ਇਹਨੇ ਖੁਦ ਸਖੇੜੇ ਨੇ, ਤੇ ਦਰਵਾਜ਼ੇ ਖੋਲ੍ਹ ਕੇ ਕਹਿੰਦਾ ਕਿ ਮੇਰੇ ਅੰਦਰ ਪ੍ਰਵੇਸ਼ ਕਰੋ। ਉਹ ਦੁੱਖਾਂ ਨੂੰ ਆਵਾਜ਼ਾਂ ਮਾਰਦਾ, ਪਰਮਾਤਮਾ ਨੇ ਤੇਰੇ ਮਸਤਕ ਜੋ ਲਿਖਿਆ ਉਹ ਤੈਨੂੰ ਮਿਲਣਾ, ਤੂੰ ਆਪਣੀ ਦੁਕਾਨ ਦੇ ਦਰਵਾਜ਼ੇ ਵੱਲ ਖਿਆਲ ਰੱਖ, ਤੂੰ ਬੈਠਾ ਆਪਣੀ ਦੁਕਾਨ ਦੀ ਗੱਦੀ ਤੇ ਵੇ ਤੇ ਧਿਆਨ ਤੇਰਾ ਦੂਜੇ ਦੀ ਦੁਕਾਨ ਦੇ ਦਰਵਾਜ਼ੇ ਵੱਲ, ਤੇਰੇ ਅੰਦਰ ਨੂੰ ਚੈਨ ਕਿੱਥੇ ਆਵੇਗਾ? ਦੁੱਖ ਛੇੜ ਰਹੇ ਹਾਂ ਨਾ, ਦੁੱਖਾਂ ਛੇਤੀ ਦਿਹੋਂ ਗਿਆ, ਈਰਖਾ ਹੈ। ਤੂੰ ਆਪਣੇ ਅੰਦਰ ਝਾਤੀ ਮਾਰ, ਤੈਨੂੰ ਸੁੱਖ ਮਿਲੇਗਾ। ਸਾਰਾ ਦਿਨ ਤੂੰ ਇਹਨਾਂ ਅੱਖਾਂ ਨਾਲ ਕੇਵਲ ਦੁਨੀਆਂ ਦਾ ਮਾਲ ਜਮਾਲ ਤੇ ਧਨ ਪਦਾਰਥ ਦੇਖੇ, ਤੇ ਰਾਤ ਨੂੰ ਤੂੰ ਸੋਚੇ ਮੈਨੂੰ ਸੁਪਨੇ ਵਿੱਚ ਕਿਤੇ ਸਿਮਰਨ ਦਾ ਝਲਕਾਰਾ ਮਿਲ ਜਾਏ, ਕਿਵੇਂ ਹੋਵੇਗਾ? ਸਾਰਾ ਦਿਨ ਦੁੱਖ ਵਿੱਚ ਨਿਕਲ ਗਿਆ, ਝੋਰੇ ਵਿੱਚ ਨਿਕਲ ਗਿਆ। ਤੇ ਦੇਖੋ ਕਿੰਨਾ ਕੀਮਤੀ ਵਕਤ ਹੈ ਜਿਹਨੂੰ ਲੋਕ ਅਜਾਈ ਪੈ ਗਵਾਉਂਦੇ ਨੇ। ਜਦੋਂ ਧਰਮ ਦੀ ਗੱਲ ਕਰਨੇ ਆ ਉਦੋਂ ਲੋਕਾਂ ਕੋਲ ਸਮਾਂ ਨਹੀਂ। ਤਜਰਬਾ ਕਰਕੇ ਦੇਖੋ, ਚਲੋ ਇੱਥੇ ਤੇ ਨਹੀਂ, ਦੇਸ਼ ਵਿੱਚ ਬਹੁਤ ਕੁਛ ਏ, 6 ਕਿਤੇ ਖਲੋਤੇ ਨੇ, 7 ਕਿਤੇ ਖਲੋਤੇ ਨੇ, ਲੋਕ ਟੋਲੇ ਬਣਾ ਕੇ ਸਾਰਾ ਦਿਨ ਕਰ ਦਿੰਦੇ ਨੇ। ਤੇ ਜੇ ਸ਼ਾਮ ਦੇ ਵੇਲੇ ਕਹੋ ਵੀ ਸੂਰਜ ਢਲਦਾ ਪਿਆ, ਰਹਿ ਰਾਸ ਦਾ ਪਾਠ ਸ਼ੁਰੂ ਕਰੀਏ, ਮੇਰਾ ਖਿਆਲ ਏ ਤਕਰੀਬਨ 10 ਵਿੱਚੋਂ 1 ਅੱਧਾ ਟਿਕ ਜਾਏਗਾ, ਬਾਕੀ ਸਭ ਘਰਾਂ ਨੂੰ ਨਿਕਲ ਜਾਣਗੇ। ਕਿਉਂ? ਕਿਉਂਕਿ ਸਮਾਂ ਹੋ ਗਿਆ ਮੇਰੇ ਘਰ ਜਾਣ ਦਾ। ਬੰਦੇ ਕੋਲ ਪਾਪ ਗੁਨਾਹ ਲਈ ਸਮਾਂ ਹੈ, ਧਰਮ ਕਮਾਉਣ ਲਈ ਨਹੀਂ। ਸਾਰਾ ਦਿਨ ਦੁੱਖ ਚ ਲੰਘ ਗਿਆ ਤੇ ਰਾਤ ਆਇਆ, ਜੋ ਕੁਝ ਚਿਤਵਦਾ ਰਿਹਾ ਇਹਨੂੰ ਰਾਤ ਨੇ ਟਿਕਾ ਨਾ ਦਿੱਤਾ। ਵੈਸੇ ਸਿਆਣੇ ਪੁਰਸ਼ ਇੱਕ ਗੱਲ ਕਹਿੰਦੇ ਆ ਕਿ ਇਨਸਾਨ ਦਿਨੇ ਉਹ ਕਰਮ ਨਾ ਕਰ, ਸੁਚੇਤ ਹੋ, ਉਹ ਕੁਝ ਚਿਤਵਨੀ ਨਾ ਬਣਾ ਕਿ ਜਿਹੜੀ ਰਾਤ ਤੈਨੂੰ ਬਿਸਤਰੇ ਤੇ ਨੀਂਦ ਨਾ ਆਉਣ ਦੇ, ਤੇ ਰਾਤ ਨੂੰ ਇਹੋ ਜਿਹਾ ਪਾਪ ਨਾ ਕਰ ਲਈ ਕਿ ਜਿਹੜਾ ਸਵੇਰੇ ਤੈਨੂੰ ਲੋਕਾਂ ਵਿੱਚ ਮੂੰਹ ਵਿਖਾਣ ਜੋਗਾ ਨਾ ਛੱਡੇ। ਫਿਰ ਸ਼ਬਦ ਬੇਨਤੀ ਸਮਝਿਓ ਕਿ ਦਿਨੇ ਇਹੋ ਜਿਹਾ ਕਰਮ ਨਾ ਕਰ ਕਿ ਤੇਰਾ ਬਿਸਤਰਾ ਸੂਲਾ ਬਣ ਜਾਏ, ਤੇ ਰਾਤ ਇਹੋ ਜਿਹਾ ਪਾਪ ਨਾ ਕਰ ਕਿ ਸਵੇਰੇ ਬਾਜ਼ਾਰ ਵਿੱਚ, ਚੁਰਸਤੇ ਵਿੱਚ, ਮਹੱਲੇ ਵਿੱਚ ਤੂੰ ਮੂੰਹ ਕੱਢ ਕੇ ਨਾ ਜਾ ਸਕੇ, ਸੁਚੇਤ ਰਹੋ। ਬਾਬਾ ਫਰੀਦ ਸਾਹਿਬ ਨੇ ਕਿਹਾ ਪਹਿਲਾ ਬਚਨ, ਦੁੱਖਾਂ ਨਾਲ ਦਿਨ ਨਿਕਲ ਗਿਆ, ਰਾਤ ਚਿੰਤਾ ਦੀਆਂ ਸੂਲਾਂ ਵਿੱਚ ਨਿਕਲ ਗਈ, ਤੇ ਗੁਰੂ ਪਾਤਨੀ ਕਿਨਾਰੇ ਤੇ ਖਲੋਤਾ ਹੈ। ਹਜ਼ੂਰ ਨੇ ਕਹਿ ਬਚਨ ਕੀਤਾ, ਖੜਾ ਪੁਕਾਰੇ ਪਾਤਨੀ, ਪਾਤਨੀ ਦਾ ਅਰਥ ਕਰਾਂਗੇ ਪੱਤਨ ਤੇ ਖਲੋਤਾ ਮਲਾ, ਸਮਰੱਥ ਗੁਰੂ ਮੁਰਸ਼ਦ ਕਿਨਾਰੇ ਤੇ ਖਲੋ ਕੇ ਆਵਾਜ਼ਾਂ ਦੇ ਰਿਹਾ, ਭਲਿਆ ਅੱਜ ਜਿਹੜੀ ਸੂਲਾਂ ਦੀ ਰਾਤ ਤੇਰੀ ਲੰਘਦੀ ਪਈ ਏ, ਸੱਚ ਜਾਣੀ ਇੱਕ ਰਾਤ ਹੋਰ ਜ਼ਿੰਦਗੀ ਦੀ ਘਟ ਗਈ, ਤੇਰੀ ਜ਼ਿੰਦਗੀ ਦਾ ਬੇੜਾ ਭੰਵਰ ਵਿੱਚ ਫਸਣ ਵਾਲਾ, ਸੁਚੇਤ ਹੋ ਜਾ। ਹੁਣ ਆਓ ਅਸੀਂ ਬਾਣੀ ਚ ਦੇਖੀਏ, ਗੁਰੂ ਪੁਕਾਰਦੇ ਨੇ ਤੇ ਖਾਸ ਕਰਕੇ ਬਾਬਾ ਫਰੀਦ ਸਾਹਿਬ ਮੁਰਸ਼ਦ ਦੀ ਗੱਲ ਬੜੇ ਵਿਸ਼ਵਾਸ ਨਾਲ ਕਰਦੇ ਨੇ। ਅਸੀਂ ਉਹਨਾਂ ਦੇ ਬਚਨ ਪੜ੍ਹਦੇ ਹਾਂ ਕਿ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰੂ ਦੱਸੈ ਵਾਟ ਮੁਰੀਦਾਂ ਜੋਲੀਏ, ਜੋ ਗੁਰੂ ਵਾਸ ਵਾਟ ਦੱਸਦਾ ਹੈ ਉਹਦੇ ਤੇ ਤੁਰ। ਹੁਣ ਗੁਰੂ ਪੁਕਾਰਦੇ ਨੇ ਰੋਜ਼, ਤੇ ਜੇ ਕਿਤੇ ਕੋਈ ਆਵਾਜ਼ ਸੁਣੇ ਤੇ ਉਸ ਆਵਾਜ਼ ਨੂੰ ਇਹ ਸਮਝੇ ਵੀ ਮੈਨੂੰ ਕਿਹਾ ਜਾ ਰਿਹਾ, ਉਸ ਆਵਾਜ਼ ਨੂੰ ਇਹ ਨਾ ਸਮਝੇ ਵੀ ਬਾਣੀ ਪੜੀ ਜਾ ਰਹੀ ਹੈ, ਦੂਜੇ ਲਈ ਸ਼ਬਦ ਕਹਿ ਗਏ ਨੇ। ਨਹੀਂ, ਜਦੋਂ ਰਾਤ ਨੂੰ ਅਸੀਂ ਸੌਂਦੇ ਹਾਂ ਕਿ ਗੁਰੂ ਅਰਜੁਨ ਦੇਵ ਪੁਕਾਰ ਕੇ ਇੱਕ ਸ਼ਬਦ ਨਹੀਂ ਕਹਿੰਦੇ, ਪਾਤਨੀ ਹਜ਼ੂਰ ਪੁਕਾਰਦੇ ਨੇ। ਉਹ ਬਾਣੀ ਚੋਂ ਪਹਿਲਾਂ ਦੇਖੀਏ, ਪਾਤਨੀ ਪੁਕਾਰਦਾ ਤੇ ਜਦੋਂ ਕਿਸੇ ਦੇ ਬੇੜੇ ਦੇ ਕੰਨਾਂ ਵਿੱਚ ਇਹ ਸਮਝ ਪੈ ਜਾਂਦੀ ਏ, ਗੁਰੂ ਮਲਾਹ ਦੀ ਆਵਾਜ਼ ਪੈਂਦੀ ਏ, ਤੇ ਫਿਰ ਖੁਦ ਉਹ ਬੰਦਾ ਪੁਕਾਰ ਕੇ ਕਹਿੰਦਾ ਦਾਤਾ ਹੁਣ ਮੇਰੇ ਬੇੜੇ ਨੂੰ ਬਚਾ ਲੈ। ਇਹ ਦੋ ਹੀ ਬਚਨ ਅਸੀਂ ਲੈਣੇ ਨੇ ਬਾਣੀ ਚ। ਹਜ਼ੂਰ ਪੁਕਾਰਦੇ ਨੇ ਤੇ ਪੁਕਾਰ ਵਿੱਚ ਸ਼ਬਦ ਕੀ ਕਹਿ। ਆਪ ਸੰਗਤ ਨਾਲ ਮੇਰਾ ਖਿਆਲ ਇੱਕ ਵਾਰੀ ਇਹ ਸਾਂਝੇ ਕੀਤੇ ਸਨ ਬਚਨ, ਸਤਿਗੁਰੂ ਇੰਨਾ ਸਾਡੇ ਤੇ ਤਰਸ ਕਰਦੇ ਨੇ, ਕਿਤੇ ਮਿੱਤਰ ਬਣ ਕੇ ਸਾਨੂੰ ਗਲਵਕੜੀ ਵਿੱਚ ਲੈਂਦੇ ਨੇ, ਕਿਤੇ ਮਾਂ ਬਣ ਕੇ ਔਗਣਾ ਤੇ ਪਰਦਾ ਪਾ ਕੇ ਸੀਨੇ ਨਾਲ ਲਾਉਂਦੇ ਨੇ, ਕਿਤੇ ਪਿਤਾ ਬਣ ਕੇ ਸਾਡੀ ਭੁੱਲ ਚਿਤਾਰਦੇ ਨੇ, ਉਂਗਲੀ ਪਕੜ ਕੇ ਸਾਨੂੰ ਅੱਗੇ ਤੋਰਦੇ ਨੇ, ਕਿਤੇ ਮਾਲਕ ਬਣ ਕੇ ਸਾਡੀ ਪਰਵਰਿਸ਼ ਪੈ ਕਰਦੇ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਕੁਰਬਾਨ ਜਾਈਏ, ਸੱਚੇ ਪਾਤਸ਼ਾਹ ਕੱਲਾ ਹੁਕਮ ਨਹੀਂ, ਮਾਤਾ ਪਿਤਾ ਭਰਾ ਬਣ ਕੇ ਨਹੀਂ, ਮਿੱਤਰ ਬਣ ਕੇ ਅੱਜ ਕਹਿੰਦੇ ਨੇ ਸੱਜਣਾ ਮੈਂ ਤੈਨੂੰ ਪੁਕਾਰ ਕੇ ਕਹਿੰਦਾ ਜੇ ਮੇਰੀ ਗੱਲ ਸੁਣਨੀ ਆ, ਮੈਂ ਹੁਕਮ ਨਹੀਂ ਕਰਦਾ ਤੂੰ ਸੌਣ ਲੱਗਾ ਤੇਰਾ ਬੇੜਾ ਡੁੱਬ ਨਾ ਜਾਏ, ਮੈਂ ਮਿੱਤਰ ਬਣਾ ਕੇ ਤੈਨੂੰ ਬੇਨਤੀ ਕਰਨੀ ਚਾਹੁੰਦਾ। ਖੜਾ ਪੁਕਾਰ ਹੈ ਪਾਤਨੀ, ਉਹ ਬਚਨ ਹੈ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਖੜਾ ਪੁਕਾਰ ਹੈ ਪਾਤਨੀ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਜਿਹੜਾ ਦਿਨ ਦੁੱਖ ਚ ਨਿਕਲਿਆ ਇਹ ਰੱਬ ਦੇ ਪਿਆਰਿਆਂ ਦੀ ਸੇਵਾ ਦਾ ਵੇਲਾ ਸੀ, ਬੰਦਗੀ ਵਾਲਿਆਂ ਦੀ ਸੇਵਾ ਕਰਨ ਦਾ ਵਕਤ ਸੀ। ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਹਰ ਲਾਹ ਆਗੈ, ਬਸਨ ਸੁਖੇ ਲਾਹ ਔਦ ਘਟੈ। ਖੜਾ ਪੁਕਾਰ ਹੈ ਪਾਤਨੀ ਬੇੜਾ ਕੱਪਰਵਾਤ, ਤੇਰੀ ਉਮਰ ਦਾ ਇੱਕ ਦਿਨ ਹੋਰ ਘਟ ਗਿਆ, ਔਦ ਘਟੈ ਦਿਨ ਰਹਿ ਨਾ ਰੇ, ਮਨ ਗੁਰਮਿਲ ਕਾਸ਼ ਸਵਾਰੇ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਜਾਂ ਕੋ ਆਏ ਸੋਈ ਵਿਖਾਜੋ। ਜਿਸ ਕੰਮ ਲਈ ਤੂੰ ਧਰਤੀ ਤੇ ਆਇਆ, ਕੀ ਉਹ ਕੰਮ ਅਜੇ ਤੱਕ ਤੂੰ ਕੀਤਾ? ਕੀ ਤੂੰ ਉਸ ਮਨੋਰਥ ਦੀ ਪੂਰਤੀ ਲਈ ਤੁਰਿਆ? ਹਜ਼ੂਰ ਪਾਤਨੀ ਬਣ ਕੇ ਸਾਨੂੰ ਪੁਕਾਰਦੇ ਨੇ। ਇਸੇ ਬਚਨ ਨੂੰ ਬਾਬਾ ਫਰੀਦ ਜੀ ਨੇ ਖੁਦ ਮੇਰਾ ਖਿਆਲ ਪਾਤਨੀ ਬਣ ਕੇ ਕਿਹਾ। ਕਹਿਣ ਲੱਗਿਆ ਵਕਤ ਕੀ ਕਿ ਜ਼ਿੰਦਗੀ ਦਾ ਬੇੜਾ ਬੰਨ ਲੈ। ਸ਼ਬਦ ਤੁਸੀਂ ਸਮਝ ਗਏ ਹੋ ਕਿਉਂਕਿ ਬਾਣੀ ਦੇ ਸਾਰੇ ਰਸੀ ਜਿਹੜੇ ਇਲਾਕੇ ਦਰਿਆਵਾਂ ਦੇ ਨੇੜੇ ਪੈਂਦੇ ਨੇ, ਅਕਸਰ ਸੌਣ ਦਾ ਮਹੀਨਾ ਜਦੋਂ ਹੁੰਦਾ ਸੀ ਤੇ ਉਹ ਲੋਕ ਆਪਣੀਆਂ ਬੇੜੀਆਂ ਆਪਣੇ ਤੁਲਹੇ ਤਿਆਰ ਕਰ ਲੈਂਦੇ ਸਨ, ਕਿਉਂਕਿ ਜਦੋਂ ਪਾਣੀ ਘੱਟ ਹੋਣਾ ਤੇ ਦਰਿਆ ਨੂੰ ਤੁਰ ਕੇ ਵੀ ਪਾਰ ਕਰ ਲੈਣਾ, ਪਰ ਜਦੋਂ ਮੀਂਹ ਪੈ ਜਾਣਾ ਪਿੱਛੇ ਕਹਿਣਾ ਇੱਕ ਕੰਮ ਕਰੋ, ਪਤਾ ਨਹੀਂ ਕਦੋਂ ਮੀਂਹ ਪੈ ਗਿਆ ਤੇ ਚੜ ਕੇ ਆ ਜਾਣਾ ਦਰਿਆ ਨੇ ਤੇ ਬੇੜੀਆਂ ਦੀ ਮੁਰੰਮਤ ਕਰ ਲਓ, ਬੇੜੀਆਂ ਤਿਆਰ ਕਰ ਲਓ, ਤੁਲਹੇ ਬੰਨ ਲਓ, ਕਿਸੇ ਵੇਲੇ ਵੀ ਪਾਣੀ ਚੜ ਆਇਆ ਤੇ ਆਰ ਪਾਰ ਕਿਵੇਂ ਖੋਵਾਂਗੇ। ਹਜ਼ੂਰ ਨੇ ਕਿਹਾ ਜਿਨ੍ਹਾਂ ਨੇ ਬੇੜੀਆਂ ਦੀ ਮੁਰੰਮਤ ਕੀਤੀ, ਬੇੜੇ ਬੰਨੇ, ਹੜ ਆਇਆ ਉਹ ਪਾਣੀ ਨੂੰ ਚੀਰ ਕੇ ਦੂਜੇ ਕਿਨਾਰੇ ਲੱਗ ਗਏ, ਤੇ ਜਿਨ੍ਹਾਂ ਨੇ ਆਲਸ ਵਿੱਚ ਦਿਨ ਕੱਢ ਦਿੱਤੇ, ਹੜ ਤਾਂ ਉਹਨਾਂ ਦੇ ਕੋਲ ਵੀ ਆਇਆ ਪਰ ਬੇੜੇ ਨਹੀਂ ਸਨ, ਤੇ ਬੇੜੇ ਨਾ ਹੋਣ ਦੇ ਬਾਵਜੂਦ ਉਹ ਹੜ ਦੇ ਵਿੱਚ ਵਹਿ ਕੇ ਉਹਨਾਂ ਨੂੰ ਬਚਾ ਕੋਈ ਨਾ ਸਕਿਆ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ, ਬੇੜਾ ਬੰਦ ਨਾ ਸਕਿਓ। ਬੰਧਨ ਕੀ ਵੇਲਾ, ਜਿਹੜਾ ਵੇਲਾ ਸੀ ਬੰਨਣ ਦਾ ਉਦੋਂ ਬੇੜਾ ਨਹੀਂ ਬੰਨਿਆ। ਆ ਵਕਤ ਜਿਤਨਾ ਵੀ ਸਾਨੂੰ ਪਰਮਾਤਮਾ ਨੇ ਦਿੱਤਾ, ਹਰ ਇੱਕ ਇਨਸਾਨ ਨੂੰ ਇਹ ਬੇੜਾ ਬੰਨਣ ਦਾ ਵੇਲਾ ਹੈ। ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ। ਬੇੜਾ ਬੰਨਣ ਦੇ ਵੇਲੇ ਬੰਨਿਆ ਨਹੀਂ, ਉਦੋਂ ਕਦਰ ਨਹੀਂ ਜਾਣੀ, ਤੇ ਕਹਿੰਦੇ ਨੇ ਕੁਸੰਬੜੇ ਨੂੰ ਮਾਇਆ ਦੇ ਸੋਖੇ ਰੰਗ ਨੂੰ ਹੱਥ ਨਾ ਲਾ ਢੋਲਾ ਦਰਤਿਓ ਪਿਆਰਿਆ। ਦੇਖੀਏ ਫੁੱਲ ਖਿੜੇ ਸੋਹਣੇ ਬੜੇ ਲੱਗਦੇ ਨੇ, ਪਰ ਹੱਥ ਲਾਇਆ ਸਾੜ ਦਿੰਦੇ ਨੇ। ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ। ਅਗਲਾ ਬਚਨ, ਇੱਕ ਆਪੀਨੈ ਪਤਲੀ ਸਹਿ ਕੇਰੇ ਬੋਲਾ। ਇੱਕ ਤਾਂ ਆਪਣੇ ਕਰਮਾਂ ਕਰਕੇ ਤੂੰ ਅੰਦਰੋਂ ਕਮਜ਼ੋਰ ਹੈ ਜੀਵ ਇਸਤਰੀ ਮਨੁੱਖ, ਤੇ ਕੀ ਆਪਣੇ ਮਾਲਕ ਦੇ ਆਪਣੇ ਸਾਈਂ ਦੇ ਬੋਲਾਂ ਨੂੰ ਸਹਿ ਲੈਂਗੀ? ਇੱਕ ਆਪੀਨੈ ਪਤਲੀ ਸਹਿ ਕੇਰੇ ਬੋਲਾ, ਤੇ ਇੱਕ ਗੱਲ ਤੈਨੂੰ ਦੱਸਦਿਆਂ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਬੜੇ ਸੋਹਣੀਆਂ ਉਦਾਹਰਣਾਂ। ਇੱਕ ਵਾਰੀ ਜਿਹੜਾ ਦੁੱਧ ਚੋਇਆ ਜਾਏ ਉਹ ਵਾਪਸ ਨਹੀਂ ਜਾਂਦਾ, ਤੇ ਦੇਖ ਇਸ ਵੇਲੇ ਨੂੰ ਵਿਅਰਥ ਨਾ ਗਵਾ। ਪਾਤਨੀ ਪੁਕਾਰ ਕੇ ਕਹਿ ਰਿਹਾ ਕਿ ਜਿਹੜੇ ਤੇਰੇ ਸਵਾਸ ਇੱਕ ਵਾਰੀ ਸਰੀਰ ਵਿੱਚੋਂ ਨਿਕਲ ਗਏ, ਦੁਨੀਆਂ ਦੀ ਕੋਈ ਤਾਕਤ ਉਸ ਸਵਾਸ ਨੂੰ ਵਾਪਸ ਨਹੀਂ ਲਿਆ ਸਕੇਗੀ। ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਕਹਿ ਫਰੀਦ ਸਹੇਲੀਓ ਸ਼ਹੋ ਆਲਾਏ ਸੀ। ਬਾਬਾ ਫਰੀਦ ਕਹਿ ਰਹੇ ਨੇ ਉਹ ਸਹੇਲੀਓ ਸਤ ਸੰਗੀ ਸੱਜਣੋ, ਉਹ ਮਨੁੱਖੋ ਖਸਮ ਪੁਕਾਰ ਰਿਹਾ, ਆਵਾਜ਼ਾਂ ਪਿਆ ਮਾਰਦਾ। ਕਹਿ ਫਰੀਦ ਸਹੇਲੀਓ ਖਸਮ ਆਲਾਏ ਸੀ, ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ। ਦੁੰਮਣਾ ਦਾ ਅਰਥ ਹੈ ਦੁਚਿੱਤਾ, ਅੰਦਰ ਵਾਲੀ ਆਤਮਾ ਦੁਚਿੱਤੀ ਹੋ ਕੇ ਚੱਲੇਗੀ, ਤੇ ਆ ਜਿਸ ਤਨ ਨੂੰ ਲੈ ਕੇ ਬੈਠਿਆ ਇਹ ਨਿੱਕੀ ਜੀ ਮਿੱਟੀ ਦੀ ਢੇਰੀ ਬਣ ਜਾਏਗਾ। ਹਜ਼ੂਰ ਰੋਜ਼ ਪੁਕਾਰਦੇ ਨੇ ਕਿ ਆਪਣੇ ਬੇੜੇ ਨੂੰ ਸੰਭਾਲ, ਬੇੜਾ ਬੰਨ, ਤੇ ਪਾਤਨੀ ਦੀ ਪੁਕਾਰ ਵਿੱਚ ਅਨੇਕਾਂ ਸ਼ਬਦ ਨੇ। ਹਜ਼ੂਰ ਦੀ ਬਾਣੀ ਵਿੱਚੋਂ ਹੀ ਅਸੀਂ ਜਦੋਂ ਪੜ੍ਹਨੇ ਆ ਪਾਤਨੀ ਦੇ ਸ਼ਬਦ, ਐਸੇ ਕਾਹੇ ਭੂਲ ਪਰੇ, ਖੜਾ ਪੁਕਾਰ ਹੈ ਪਾਤਨੀ, ਐਸੇ ਕਾਹੇ ਭੂਲ ਪਰੇ, ਕਰੈ ਕਰਾਵੇਂ ਮੁਕਰ ਪਾਵੇਂ, ਪੇਖਤ ਸੁਨਤ ਸਦਾ ਸੰਗ ਹਰੇ। ਪਰਮਾਤਮਾ ਤੈਨੂੰ ਵੇਖਦਾ, ਪਰਮਾਤਮਾ ਤੈਨੂੰ ਸੁਣਦਾ, ਕਿਹੜੀ ਥਾਂ ਜਿੱਥੇ ਪਰਮਾਤਮਾ ਤੇਰੇ ਨਾਲ ਨਹੀਂ। ਪੇਖਤ ਸੁਨਤ ਸਦਾ ਸੰਗ ਹਰੇ, ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਘੇਤ ਸਾਜਨ ਤਿਆਗ ਖਰੇ। ਪੁਕਾਰ ਰਿਹਾ ਨਾ ਪਾਤਨੀ ਨੂੰ, ਥੋੜਾ ਵਿਸਤਾਰ ਕਰੀਏ ਆਪਾਂ। ਹਜ਼ੂਰ ਕਹਿ ਰਹੇ ਨੇ, ਪੁਕਾਰ ਕੇ ਕਹਿ ਰਿਹਾ ਕਾਚ ਬਿਹਾਜਨ, ਝੂਠ ਨੂੰ ਰੋਜ਼ ਇਕੱਠਿਆਂ ਕਰ ਰਹੇ, ਕੰਚਨ ਛਾਡਨ, ਤੇ ਜਿਹੜਾ ਨਾਮ ਦਾ ਕੀਮਤੀ ਸੋਨਾ ਸੀ ਉਹਨੂੰ ਤੂੰ ਤਿਆਗ ਦਿੱਤਾ, ਤੇ ਜਿਹੜੇ ਵੈਰੀ ਸਨ ਉਹਨਾਂ ਨਾਲ ਗੰਢ ਬਣਾ ਲਈ, ਸਾਂਝ ਬਣਾ ਲਈ, ਮਿੱਤਰਤਾ ਬਣਾ ਲਈ, ਤੇ ਜਿਨ੍ਹੇ ਤੇਰਾ ਮਿੱਤਰ ਬਣਨਾ ਸੀ ਉਹਦੇ ਨਾਲ ਕਦੀ ਸਾਂਝ ਹੀ ਨਹੀਂ ਪਾਏ। ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਘੇਤ ਸਾਜਨ ਤਿਆਗ ਕਰੇ। ਹੋਵਨ ਕੌਰਾ ਅਨ ਹੋਵਨ ਮਿੱਠਾ, ਵਿਖਿਆ ਸੋ ਲੁਪਟਾਏ ਜਰੇ। ਇਹ ਪਾਤਨੀ ਪੁਕਾਰ ਕੇ ਕਹਿ ਰਿਹਾ ਹੋਵਨ ਕੌਰਾ, ਜਿਸ ਨਾਮ ਨੇ ਜਿਸ ਪ੍ਰਭੂ ਨੇ ਕਾਇਮ ਰਹਿਣਾ ਉਹ ਤਾਂ ਤੈਨੂੰ ਲੱਗਦਾ ਕੁੜੱਤਨ ਭਰਿਆ, ਤੈਨੂੰ ਚੰਗਾ ਨਹੀਂ ਲੱਗਦਾ। ਅਨ ਹੋਵਨ ਮਿੱਠਾ, ਤੇ ਜਿਨ੍ਹੇ ਕੱਲ ਨੂੰ ਨਾਸ਼ ਹੋ ਜਾਣਾ ਇਹ ਤੈਨੂੰ ਮਿੱਠਾ ਪਿਆ ਲੱਗਦਾ, ਤੇ ਤੂੰ ਜ਼ਹਿਰ ਦੇ ਵਿੱਚ ਚੰਬੜਿਆ ਦਿਨ ਰਾਤ, ਆਪ ਵੀ ਸੜਿਆ ਤੇ ਲੋਕਾਂ ਨੂੰ ਵੀ ਸਾੜਨ ਦਾ ਯਤਨ ਪਿਆ ਕਰਨਾ, ਤੂੰ ਭੁੱਲ ਗਏ। ਸਤਿਗੁਰੂ ਕੀ ਬਾਣੀ ਵਿੱਚ ਮੈਂ ਆਰੰਭ ਚ ਬੇਨਤੀ ਕੀਤੀ, ਜਦੋਂ ਸ਼ਬਦ ਐਸੇ ਆਉਂਦੇ ਨੇ ਨਾ, ਇਹਨਾਂ ਸ਼ਬਦਾਂ ਤੇ ਸਹਿਜ ਪਾਠ ਕਰਦਿਆਂ ਟਿਕੀ ਆਪਾਂ ਪਾਠ ਇਸ ਕਰਕੇ ਕਰਨਾ ਕਿ ਗੁਰੂ ਜੀ ਦੇ ਬਚਨ ਸਾਡੇ ਖਿਰਦੇ ਚ ਵਸ ਜਾਣ। ਇਹ ਜਿਹੜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ, ਇਹ ਸਾਰੀ ਅੰਦਰੋਂ ਆਈ ਹੈ। ਇਹ ਕਿਸੇ ਵੀ ਭਗਤ ਨੇ, ਖਿਮਾ ਕਰਿਓ ਕਿਸੇ ਮਹਾਂਪੁਰਖ ਨੇ, ਇਹ ਨਹੀਂ ਵੀ ਦੁਨੀਆਂ ਦੇ ਗ੍ਰੰਥ ਪੜ੍ਹ ਕੇ ਤੇ ਰਚਨਾ ਕਰ ਦਿੱਤੀ। ਜਿਵੇਂ ਕਵੀ ਲਿਖਦੇ ਨੇ ਕਿ 4-10 ਗ੍ਰੰਥ ਪੜ੍ਹੇ, ਕੁਝ ਪੜ੍ਹਾਈ ਕੀਤੀ, ਉਦੋਂ ਬਾਅਦ ਉਹ ਫਿਰ ਆਪਣੀ ਕਿਤਾਬ ਲਿਖ ਦਿੰਦੇ ਨੇ, ਨਹੀਂ, ਇਹ ਸਾਰੀ ਦੀ ਸਾਰੀ ਗੁਰਬਾਣੀ, ਬਾਹਰ ਦੇ ਗ੍ਰੰਥਾਂ ਦਾ ਗਿਆਨ ਨਹੀਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਗਿਆਨ ਹੈ ਜਿਹੜਾ ਅੰਦਰ ਦਾ ਗ੍ਰੰਥ ਮਹਾਂਪੁਰਖਾਂ ਨੇ ਪੜ੍ਹਿਆ, ਭਗਤਾਂ ਨੇ ਪੜ੍ਹਿਆ। ਇੱਥੇ ਸਿਰਫ ਇੱਕ ਬੇਨਤੀ ਹੈ, ਬਾਣੀ ਅੰਦਰੋਂ ਆਈ। ਭਾਵੇਂ ਅਸੀਂ ਸ਼ਬਦ ਕਹਿੰਦੇ ਵੀ ਹਾਂ ਕਿ ਬਾਬਾ ਜੀ ਨੇ ਕਿਹਾ ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ, ਜਾਂ ਇਹ ਸ਼ਬਦ ਕਹਿੰਦੇ ਆ ਮਰਦਾਨਿਆਂ ਰਬਾਬ ਛੇੜ, ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਪਰ ਆਈ ਸ਼ਬਦ ਤਾਂ ਸਪਸ਼ਟ ਹੈ ਨਾ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਮਤਲਬ ਆਵੈ। ਜਦੋਂ ਬਾਣੀ ਆਉਂਦੀ ਸੀ ਕਿ ਆ ਵਜੂਦ ਇਸੇ ਤਰ੍ਹਾਂ ਸੀ, ਉਸ ਵੇਲੇ ਕੀ ਕੁਝ ਹਜ਼ੂਰ ਦੇ ਪਵਿੱਤਰ ਤਨ ਉੱਤੇ ਵਾਪਰਦਾ ਹੈ, ਉਸ ਵੇਲੇ ਕਿੰਨੀ ਰਹਿਮਤ ਵਾਪਰਦੀ। ਜਦੋਂ ਕਹਿ ਰਹੇ ਨੇ ਮਰਦਾਨਿਆਂ ਬਾਣੀ ਆਈ, ਤੇ ਲਾਲੋ ਭਾਈ ਸਾਹਿਬ ਨੂੰ ਕਹਿ ਰਹੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਜਿਸ ਤਰ੍ਹਾਂ ਆ ਰਹੀ ਹੈ। ਹਜ਼ੂਰ ਨੇ ਕਿਹਾ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਜਾਂ ਗੁਰੂ ਜੀ ਦੇ ਬਚਨ ਨੇ ਅਸੀਂ ਪੜ੍ਹਨੇ ਆ ਕਿ ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤਿਆ ਹੋ ਕਰੀ, ਵਖਿਆਨ ਜਿਵੇਂ ਤੁਸੀਂ ਬੁਲਾ ਰਹੇ ਹੋ, ਬੁਲਾਇਆ ਬੋਲੀ ਤੇਰਾ, ਇਹਦਾ ਮਤਲਬ ਕੋਈ ਅੰਦਰ ਬੋਲ ਰਿਹਾ, ਅੰਦਰ ਧੁਰ ਤੋਂ ਜੁੜੇ ਸਨ ਤੇ ਬਾਣੀ ਆਈ। ਫਿਰ ਸ਼ਬਦ ਸਪਸ਼ਟ ਕਰਦੇ ਹਾਂ ਕਿ ਧੁਰ ਤੋਂ ਆਈ, ਧੁਰ ਨਾਲ ਜੁੜਿਆ ਹੋਇਆਂ ਦੇ ਅੰਦਰ ਆਈ, ਤੇ ਜਿੰਨੀ ਦੇਰ ਤੱਕ ਇਸ ਮਨੁੱਖ ਦੇ ਧੁਰ ਵਿੱਚ ਨਹੀਂ ਜਾਂਦੀ ਉਨੀ ਦੇਰ ਤੱਕ ਚਿੰਤਾ ਤੋਂ ਮੁਕਤ ਵੀ ਨਹੀਂ ਹੋ ਸਕਦਾ। ਧੁਰ ਤੋਂ ਆਈ, ਧੁਰ ਨਾਲ ਜੁੜਿਆ ਚ ਆਈ, ਤੇ ਧੁਰ ਅੰਦਰ ਜਾਏਗੀ ਤੇ ਬਾਣੀ, ਤਾਂ ਬੰਦਾ ਮੁਕਤ ਹੋਵੇਗਾ। ਤਾਂ ਹੀ ਹਜ਼ੂਰ ਨੇ ਕਿਹਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇੱਥੇ ਜਿਹੜੀ ਬੇਨਤੀ ਅਸਲ ਕਰਨੀ ਹੈ, ਅੰਦਰ ਤੋਂ ਬਾਣੀ ਬਾਹਰ ਆਈ। ਜਦੋਂ ਆਤਮਾ ਪਰਮਾਤਮਾ ਅਭੇਦ ਨੇ, ਜਾਂ ਹਜ਼ੂਰ ਨੇ ਕਿਹਾ ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਖੋਏ, ਜਿਤ ਘੱਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਏਕ ਜੋਤ ਏਕਾ ਮਿਲੀ ਹੈ ਨਾ, ਇਹ ਬਾਣੀ ਉਥੋਂ ਆਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਘ ਜੋਤ ਸਮਾਨਾ। ਜਦੋਂ ਜੋਤੀ ਪਰਮ ਜੋਤ ਵਿੱਚ ਲਿਉਣ ਹੋ ਗਈ, ਇਹਦੇ ਅਰਥ ਮੌਤ ਨਹੀਂ। ਬੂੰਦ ਤੁਰਦੀ ਏ ਇੱਕ ਤੜਫ ਲੈ ਕੇ, ਮੀਂਹ ਪੈਂਦਾ, ਬੂੰਦ ਨੂੰ ਕਦੀ ਕਿਸੇ ਨੇ ਸਿਖਾਇਆ, ਪਰ ਇੱਕ ਅਦ੍ਰਿਸ਼ਟ ਖੇਚੇ ਨਾਮ ਕੀ ਹੈ। ਬੂੰਦ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਬਸ ਬੱਦਲ ਚੋਂ ਡਿੱਗੀ। ਉਸੇ ਵਕਤ ਉਹਨੇ ਸਮੁੰਦਰ ਨਹੀਂ ਦੇਖਿਆ, ਪਰ ਸਮੁੰਦਰ ਦੂਰ ਹੋਣ ਦੇ ਬਾਵਜੂਦ ਉਹਨੇ ਖਿੱਚਿਆ, ਤੇ ਬੂੰਦ ਇੱਕੋ ਦਮ ਕਾਫਲਾ ਬਣਾ ਕੇ ਕਹਿਣ ਲੱਗੀ, ਆਪਾਂ ਇਕੱਲੀ ਮੈਂ ਤੁਰਾਂਗੀ, ਤੇ ਮੈਨੂੰ ਇਸ ਮਿੱਟੀ ਨੇ ਰੇਤ ਨੇ ਜਜ਼ਬ ਕਰ ਜਾਣਾ, ਤੇ ਆਪਣੀਆਂ ਵਰਗੀਆਂ ਬੂੰਦਾਂ ਨੂੰ ਕਿਹਾ ਆਓ ਅਸੀਂ ਕਾਫਲਾ ਬਣਾ ਕੇ ਤੁਰੀਏ। ਜਦੋਂ ਕਾਫਲਾ ਬਣਾ ਕੇ ਤੁਰਾਂਗੀਆਂ ਤੇ ਨਾ ਮਿੱਟੀ ਸਾਨੂੰ ਜਜ਼ਬ ਕਰੇਗੀ, ਨਾ ਰੇਤ ਜਜ਼ਬ ਕਰੇਗੀ, ਆਪਾਂ ਤਾਂ ਚਟਾਨਾਂ ਨੂੰ ਵੀ ਰੋੜ ਕੇ ਲੈ ਜਾਣਾ। ਇਕੱਲੀ ਬੂੰਦ ਅੰਦਰ ਖਿੱਚੇ, ਪਰ ਜਦੋਂ ਕਾਫਲਾ ਬਣਾ ਕੇ ਤੁਰਦੀ ਉਦੋਂ ਸੱਤ ਸੰਗਤ ਬਣ ਜਾਂਦੀ ਹੈ, ਸੱਤ ਸੰਗਤ ਬਣਦੀ। ਇਕੱਲੀ ਬੂੰਦ ਕਈ ਵਾਰੀ ਖੰਕਾਰ ਚ ਜਜ਼ਬ ਹੋ ਜਾਂਦੀ ਏ, ਕਈ ਵਾਰੀ ਅੰਦਰ ਕਿਸੇ ਵਾਸ਼ਨਾ ਦਾ ਇੱਕ ਨੁਕਤਾ ਜਜ਼ਬ ਕਰ ਜਾਂਦਾ, ਪਰ ਜਦੋਂ ਕਾਫਲਾ ਬਣ ਕੇ ਸੱਤ ਸੰਗਤ ਦਾ, ਕਮਾਈ ਵਾਲਿਆਂ ਦਾ ਤੁਰਦਾ, ਭਾਵੇਂ ਉਹ ਗੱਲਾਂ ਪਿਆਰੇ ਪ੍ਰੀਤਮ ਦੀਆਂ ਕਰਦੇ ਨੇ, ਅਜੇ ਦੇਖਿਆ ਨਹੀਂ, ਪਰ ਜਿਹੜੀਆਂ ਗੱਲਾਂ ਵਿੱਚ ਖਿੱਚੇ ਨਾ, ਉਹ ਕਹਿ ਰਹੀ ਹੈ ਕਿਤੇ ਪਿਆਰਾ ਆਵਾਜ਼ਾਂ ਮਾਰ ਰਿਹਾ ਹੈ। ਦਰਿਆ ਸਮੁੰਦਰ ਨੇ ਨਹੀਂ ਦੇਖਿਆ, ਜੇ ਨਦੀ ਨੇ ਨਹੀਂ ਤੱਕਿਆ, ਪਰ ਦਰਿਆ ਦੀ ਅਦ੍ਰਿਸ਼ਟ ਖਿੱਚ ਜਿਹੜੀ ਏ, ਉਹ ਪਾਣੀ ਨੂੰ ਆਪਣੇ ਵੱਲ ਖਿੱਚੀ ਆਉਂਦੀ ਏ, ਉਹ ਤੁਰਿਆ ਆਉਂਦਾ ਪਾਣੀ ਉਸ ਵਿੱਚ, ਤੇ ਉਸ ਵਿੱਚ ਅਭੇਦ ਹੋ ਜਾਂਦਾ। ਬੂੰਦ ਦਾ ਬਿਲਕੁਲ ਨਿੱਕਾ ਜਿਹਾ ਵਜੂਦ ਹੈ, ਇੱਕ ਕਤਰੇ ਦਾ ਕੀ ਵਜੂਦ ਏ, ਪਰ ਜਦੋਂ ਬੂੰਦ ਸਾਗਰ ਚ ਮਿਲਦੀ ਏ ਨਾ, ਤੇ ਪਿਆਰੇ ਉਹ ਸਾਗਰ ਦੀ ਮਾਲਕ ਬਣ ਜਾਂਦੀ, ਜਿੱਡਾ ਵੱਡਾ ਸਮੁੰਦਰ ਤੇ ਓਡੀ ਵੱਡੀ ਬੂੰਦ ਹੋ ਗਈ ਹੈ। ਆਹ ਜਿਹੜੀ ਧੁਰ ਕੀ ਬਾਣੀ ਆਈ ਨਾ, ਕੋਈ ਕੱਪੜੇ ਸੀ ਰਹੇ ਨੇ ਮਹਾਂਪੁਰਖ, ਹੁਣ ਕਈ ਵਾਰੀ ਆਪਾਂ ਇਹ ਵੀ ਕਹਿੰਦੇ ਹਾਂ, ਦੇਖੋ ਜੀ ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੇ ਵੱਖ ਵੱਖ ਕਿੱਤੇ ਵਾਲਿਆਂ ਦੀ ਬਾਣੀ ਲਈ, ਚਮੜੇ ਦਾ ਕੰਮ ਕਰ ਰਹੇ ਹੈ, ਕੱਪੜੇ ਦਾ ਕੰਮ ਕਰ ਰਹੇ ਨੇ, ਉਹ ਭਗਤ ਸੈਣ ਜੀ ਘਰ ਘਰ ਬੁੱਤੀਆਂ ਕਰਦੇ ਨੇ, ਧੰਨਾ ਜੀ ਖਲ ਵਾਹ ਰਹੇ ਨੇ, ਸਦਨਾ ਜੀ ਦੀ ਕਿਰਤ ਹੋ ਰਹੇ। ਨਹੀਂ ਭਾਈ, ਥੋੜਾ ਜਿਹਾ ਸਮਝੀਏ, ਬਾਬਾ ਜੀ ਨੇ ਕੋਈ ਪੋਲੀਟੀਕਲ ਪਾਰਟੀ ਨਹੀਂ ਸੀ ਬਣਾਉਣੀ, ਸਾਰੇ ਕਿੱਤਿਆਂ ਦੀ ਵੋਟਾਂ ਆ ਜਾਣਗੀਆਂ, ਇਸ ਕਰਕੇ ਨਹੀਂ ਲਾਈ ਬਾਣੀ ਵੀ ਇੱਕ ਚਮੜੇ ਦਾ ਕੰਮ ਕਰਨ ਵਾਲਾ ਲੈ ਲਓ, ਇੱਕ ਕੱਪੜੇ ਬੁਣਨ ਵਾਲਾ ਲੈ ਲਓ, ਕੱਪੜੇ ਰੰਗਣ ਵਾਲਾ ਲੈ ਲਓ, ਇੱਕ ਹਲ ਵਾਹਣ ਵਾਲਿਆਂ ਚ ਲੈ ਲਓ, ਇੱਕ ਰਾਮਾਨੰਦ ਲੈ ਲਓ, ਜੈਦੇਵ ਜੀ ਲੈ ਲਓ, ਬੇਣੀ ਜੀ ਲੈ ਲਓ, ਨਹੀਂ। ਅਸਲ ਵਿੱਚ ਉਹ ਕਿਰਤ ਪਵਿੱਤਰ ਤਾਂ ਹੋ ਗਈ ਕਿ ਜਿਹੜੀ ਉਹ ਕਿਰਤ ਕਰਨ ਵਾਲਾ ਸੀ ਉਹਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ ਸੀ। ਫਿਰ ਬੇਨਤੀ ਸਮਝਿਓ ਕਿ ਰਵਿਦਾਸ ਵਰਗੇ ਚਮੜੇ ਦਾ ਕੰਮ ਕਰਨ ਵਾਲੇ ਹੋਰ ਬਨਾਰਸ ਵਿੱਚ ਨਹੀਂ ਸਨ, ਕਿ ਕੱਪੜੇ ਬੁਣਨ ਵਾਲੇ ਕਬੀਰ ਜੈਸੇ ਹੋਰ ਬਨਾਰਸ ਵਿੱਚ ਨਹੀਂ, ਉਹ ਕੱਪੜੇ ਸੀਨ ਵਾਲੇ ਨਾਮਦੇਵ ਜੀ ਵਰਗੇ ਹੋਰ ਨਹੀਂ। ਇਹ ਗੱਲ ਵੀ ਆ ਨੀਵੀਂ ਜ਼ਾਤ ਕਰਕੇ ਨਹੀਂ, ਗੱਲ ਤਾਂ ਇਹ ਸੀ ਕਿ ਜਿਸ ਅੰਦਰ ਵੀ ਆਤਮ ਗਿਆਨ, ਬ੍ਰਹਮ ਗਿਆਨ, ਪਰਮਾਤਮਾ ਦਾ ਤੱਤ ਗਿਆਨ ਪ੍ਰਗਟ ਹੋਇਆ, ਉਹਦੀ ਜਿਹੜੀ ਵੀ ਕਿਰਤ ਸੀ, ਹਜ਼ੂਰ ਨੇ ਉਸ ਕਿਰਤ ਕਰਨ ਵਾਲੇ ਦੀ ਕੀਰਤੀ ਵਿੱਚ ਭਿੱਜੇ ਹੋਏ ਨੂੰ ਸਵੀਕਾਰ ਕਰ ਲਿਆ। ਇਹ ਸਾਰੇ ਅਭੇਦ ਹੋਏ ਮਹਾਂਪੁਰਖਾਂ ਦੇ ਬਚਨ ਨੇ। ਫਿਰ ਜਿਹੜੀ ਅਸਲ ਅਰਜ਼ ਕਰਨੀ ਹੈ ਕਿ ਖੜਾ ਪੁਕਾਰ ਹੈ ਪਾਤਨੀ, ਉਧਰ ਅੱਗੇ ਤੁਰਨਾ, ਉਹਨਾਂ ਧੁਰ ਤੋਂ ਬਾਣੀ ਆਉਂਦੀ, ਤੇ ਸਾਨੂੰ ਇੱਕ ਸ਼ਬਦ ਕਿਹਾ, ਇਹ ਅੰਦਰੋਂ ਜੁੜੇ ਸਨ, ਤੇ ਜੇ ਨਾਮ ਹੀ ਬੋਲਦੇ। ਥੋੜਾ ਜਿਹਾ ਹੋਰ ਆਪਾਂ ਆਪਣਾ ਵਿਸਤਾਰ ਕਰੀਏ, ਸੰਕੀਰਨਤਾ ਤੋਂ ਨਿਕਲੀਏ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਬਾਅਦ
ਜਿਨ੍ਹਾਂ ਭਗਤਾਂ ਦੇ ਬਚਨ ਨੇ ਉਦੋਂ ਬਾਅਦ ਕੋਈ ਪਰਮਾਤਮਾ ਚ ਅਭੇਦ ਨਹੀਂ ਹੋਇਆ, ਬੇਅੰਤ ਹੋਏ ਹੋਣਗੇ। ਅਨੇਕਾਂ ਅੱਜ ਵੀ ਉਸ ਵਿਚ ਅਭੇਦ ਨੇ, ਪਰ ਇਹ ਤਾਂ ਉਹਨਾਂ ਸਾਡੇ ਤੇ ਤਰਸ ਖਾਧਾ। ਅਭੇਦ ਹੋਏ ਦੀ ਮਰਜ਼ੀ ਏ ਉਹ ਚੁੱਪ ਕਰਕੇ ਦੁਨੀਆਂ ਤੋਂ ਚਲਾ ਜਾਏ, ਅਭੇਦ ਹੋਏ ਦੀ ਮਰਜ਼ੀ ਉਹ ਦੁਨੀਆਂ ਦੇ ਭਲੇ ਵਾਸਤੇ ਬਚਨ ਉਚਾਰ ਜਾਏ। ਇਹ ਧੁਰ ਦਰਗਾਹ ਤੋਂ ਡਿਊਟੀ ਲੱਗੀ ਏ, ਜਿਹਨੇ ਉਧਾਰ ਕਰਨਾ ਉਹਦੇ ਅੰਦਰ ਧੁਰ ਕੀ ਬਾਣੀ ਆ ਰਹੀ ਏ, ਤੇ ਜਿਹਨੇ ਕੇਵਲ ਆਪਣੀ ਕਮਾਈ ਕਰਕੇ ਕੁਛ ਵਕਤ ਲਈ ਵਿਚਰਨਾ ਉਹਦੀ ਡਿਊਟੀ ਪਰਮਾਤਮਾ ਨੇ ਆਪਣੇ ਢੰਗ ਨਾਲ ਲਾਈ। ਉਹ ਧੁਰ ਨਾਲ ਜੁੜੇ ਸਨ, ਅੰਦਰ ਬਾਣੀ ਆਈ, ਤੇ ਜਿਹੜਾ ਅਨਭਵ ਸੀ, ਜਿਹੜਾ ਅੱਖਰਾਂ ਚ ਨਹੀਂ ਸੀ ਬਿਆਨ ਕੀਤਾ ਜਾ ਸਕਦਾ, ਉਹਨਾਂ ਤਰਸ ਕਰਕੇ ਅੰਦਰ ਦੇ ਅਨਭਵ ਨੂੰ ਅੱਖਰਾਂ ਦਾ ਰੂਪ, ਚਾਰ ਬਾਣੀਆਂ ਵਿੱਚੋਂ ਵੈਖਰੀ ਰੂਪ ਦੇ ਦਿੱਤਾ। ਵੈਖਰੀ, ਮੱਧਮਾ, ਪਸੰਤੀ ਤੇ ਪਰਾ ਚਾਰ ਬਾਣੀਆਂ ਨੇ ਨਾ। ਉਹ ਜਿਹੜੀ ਪਰਾ ਵਿੱਚ ਦਾਤ ਸੀ, ਜਿਹਦਾ ਥਾਂ ਕੋਈ ਨਹੀਂ ਸੀ, ਉਸ ਪਰਾ ਬਾਣੀ ਨੂੰ ਵੈਖਰੀ ਦਾ ਰੂਪ ਦੇ ਕੇ ਸ਼ਬਦਾਂ ਦੇ ਰੂਪ ਚ ਉਚਾਰਨ ਕਰ ਦਿੱਤਾ। ਆਪਣੇ ਅੰਦਰ ਦੇ ਗਿਆਨ ਨੂੰ ਉਹਨਾਂ ਨੇ ਬਾਹਰ ਰਸਨਾ ਨਾਲ ਪ੍ਰਗਟ ਕੀਤਾ, ਤੇ ਮਾਨਵਤਾ ਨੂੰ ਇੱਕ ਗੱਲ ਕਹੀ, ਭਾਈ ਤੁਸੀਂ ਇਸ ਰਸਨਾ ਤੇ ਗਿਆਨ ਟਿਕਾ ਕੇ ਅੰਦਰ ਨੂੰ ਜਾਇਓ, ਤੇ ਇਹ ਜਿੱਥੋਂ ਬਾਣੀ ਆਈ ਏ ਇਹ ਗਿਆਨ ਤੁਹਾਨੂੰ ਉਥੇ ਲੈ ਜਾਏਗਾ। ਅੰਦਰ ਤੋਂ ਆਈ, ਬਾਹਰ ਪ੍ਰਗਟ ਹੋਈ, ਤੇ ਜਦੋਂ ਬਾਹਰ ਮੁਖੀ ਸ਼ਬਦ ਅਸੀਂ ਆਪਣੀ ਰਸਨਾ ਤੇ ਟਿਕਾਵਾਂਗੇ, ਤੇ ਇਹ ਯਾਤਰਾ ਉਲਟੀ ਕਰ ਸਾਨੂੰ ਉਥੇ ਲੈ ਜਾਣਗੇ ਜਿੱਥੋਂ ਇਹ ਧੁਰ ਕੀ ਬਾਣੀ ਆਈ ਹੈ, ਉਥੋਂ ਤੱਕ ਪਹੁੰਚ ਜਾਣ। ਜਿਨ੍ਹਾਂ ਦੇ ਅੰਦਰ ਬਾਣੀ ਆਈ, ਫਿਰ ਉਹਨਾਂ ਨੇ ਪੁਕਾਰ ਕੇ ਸਾਨੂੰ ਕਿਹਾ, ਬੰਦੇ ਤੂੰ ਆਪਣੇ ਆਪ ਨੂੰ ਸੰਭਾਲ। ਖੜਾ ਪੁਕਾਰਿਆ, ਪਤਨੀ ਬੇੜਾ ਕੱਪਰਵਾਤ, ਹਜ਼ੂਰ ਨੇ ਪੁਕਾਰਿਆ ਤੇ ਸ਼ਬਦ ਕਿਆ, ਮਨ ਰੇ ਕੌਣ ਕੁਮਤ ਤੈ ਲੀਨੀ। ਹੁਣ ਇਹ ਸ਼ਬਦ ਬੜੀ ਵਾਰੀ ਅਸੀਂ ਪੜ੍ਹਨੇ ਹਾਂ, ਸੋਰਠ ਰਾਗ ਦਾ ਸ਼ਬਦ ਹੈ ਗੁਰੂ ਤੇਗ ਬਹਾਦਰ ਜੀ ਦਾ, ਤੇ ਜਦੋਂ ਇਹ ਮਨ ਰੇ ਕੌਣ ਕੁਮਤ ਤੈ ਲੀਨੀ, ਗੁਰੂ ਤੇਗ ਬਹਾਦਰ ਜੀ ਕੋਲ ਤਾਂ ਕੁਮਤ ਕੋਈ ਨਹੀਂ, ਅਸਲ ਵਿੱਚ ਸਾਨੂੰ ਕਹਿ ਰਹੇ ਨੇ ਪਾਠ ਕਰਨ ਵਾਲਿਆ, ਜੇ ਤੇਰੇ ਚ ਇਹ ਔਗਣ ਹੈ ਤੇ ਇਸ ਸ਼ਬਦ ਤੇ ਰੁਕ ਜਾ, ਤੇ ਆਪਣੇ ਮਨ ਨੂੰ ਪੁੱਛ ਕਿਤੇ ਦੇਰਾ ਬੇੜਾ ਭਵਰ ਵਿੱਚ ਤੇ ਨਹੀਂ ਡੁੱਬਦਾ ਪਿਆ। ਮਨ ਰੇ ਕੌਣ ਕੁਮਤ ਹੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ, ਕਿੰਨੀ ਇੱਕ ਪਰ ਦਾਰਾ ਤੇ ਦੂਸਰੀ ਪਰਾਈ ਨਿੰਦਿਆ। ਇਹ ਨੇ ਭਵਰ ਜਿਹੜੇ ਸਾਨੂੰ ਡੋਬਦੇ ਨੇ, ਇਹ ਨੇ ਦੁੱਖਾਂ ਛੇਤੀ ਦਿਓ ਭਾਵ ਅਰਥ। ਤੇ ਆਪ ਗੁਰਮੁਖ ਜਦੋਂ ਬਾਣੀ ਪੜ੍ਹਦੇ ਹੋ, ਜਿੱਥੇ ਪਰਾਏ ਤਨ ਦੀ ਗੱਲ ਆਵੇਗੀ ਨਾ, ਉੱਥੇ ਤਕਰੀਬਨ ਪਰਾਈ ਨਿੰਦਿਆ ਦੀ ਗੱਲ ਜ਼ਰੂਰ ਆਵੇਗੀ। ਭਾਵੇਂ ਰਹਿਤ ਮਰਿਆਦਾ ਚ ਚਾਰ ਬੱਦਰ ਕਰੈ ਬੱਜਰ ਕਰੈ ਤਾਂ ਚ ਇਹ ਲਿਖਿਆ ਕਿ ਪਰ ਤਨ ਗਾਮੀ ਪਤਤ ਖੈ, ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਨੂੰ ਹੋਰ ਲਤੀਫ ਅਕਲ ਨਾਲ ਵਿਚਾਰੀਏ, ਪਰਾਈ ਨਿੰਦਿਆ ਕਰਨ ਵਾਲਾ ਵੀ ਓਡਾ ਵੱਡਾ ਦੋਸ਼ੀ ਹੈ, ਕਿਉਂਕਿ ਬਾਣੀ ਵਿੱਚ ਦੋਨੋਂ ਬਰਾਬਰ ਸ਼ਬਦ ਨੇ। ਚਾਰ ਸ਼ਬਦ ਪਰ ਨੇ ਜਿਹੜੇ ਸੱਚਮੁੱਚ ਬੰਦੇ ਨੂੰ ਰੱਬ ਤੋਂ ਪਰਾਇਆ ਕਰ ਜਾਂਦੇ ਨੇ। ਇੱਕ ਪਰ ਧਨ, ਦੂਸਰਾ ਪਰਾਇਆ ਤਨ, ਤੀਸਰੀ ਪਰਾਈ ਨਿੰਦਿਆ, ਤੇ ਚੌਥਾ ਪਰ ਅਪਵਾਦ। ਬਾਣੀ ਚਾਰ ਸ਼ਬਦ, ਇਹ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੇ। ਅਸਲ ਚ ਇਹ ਭਵਰ ਨੇ ਜਿਹੜੇ ਬੇੜੇ ਨੂੰ ਡੋਬਦੇ। ਹਜ਼ੂਰ ਕਹਿ ਰਹੇ ਨੇ, ਮਨ ਰੇ ਕੌਣ ਕੁਮਤ ਹੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ, ਕਿੰਨੀ ਨਿੰਦਿਆ ਰਸ ਰਚਿਓ। ਸਵਾਦ ਬੜਾ ਲੱਗਦਾ ਇਹ ਚ, ਬੜਾ ਰਸ ਹੁੰਦਾ ਜੀ। ਬੰਦਾ ਬਿਮਾਰ ਪਿਆ ਹੋਵੇ ਨਾ, ਤੇ ਡਾਕਟਰ ਕਹਿਣ ਵੀ ਇਹਦੀ ਗਲੇ ਚੋਂ ਆਵਾਜ਼ ਨਹੀਂ ਨਿਕਲਦੀ, ਬੁਲਾਇਓ ਨਾ, ਸੱਚੀ ਮੁੱਚੀ ਉਹਦੇ ਕੰਨਾਂ ਜਾ ਕੇ ਉਹਦੇ ਕਿਸੇ ਦੁਸ਼ਮਣ ਦੀ ਗੱਲ ਕਰੋ, ਬੰਦਾ ਉੱਠ ਕੇ ਬਹਿ ਜਾਂਦਾ, ਗੱਲਾਂ ਕਰਨਾ ਪੈਂਦਾ। ਇਹੋ ਜਿਹੀ ਸੰਜੀਵਨੀ ਹੈ, ਬੰਦੇ ਨੂੰ ਖੜਿਆਂ ਕਰ ਦਿੰਦੀ। ਨਿੰਦਿਆ ਰਸ ਰਚਿਓ ਰਾਮ ਭਗਤ ਨੇ, ਕੀਨੀ ਮੁਕਤ ਪੰਥ ਜਾਣਿਓ ਤੈ ਨਾਖਿਨ, ਤਨ ਜੋਰਨ ਕੋ ਧਾਇਆ ਅੰਤ ਸੰਗ ਕਾਹੂਨੀ ਦੀਨਾ ਬਿਰਥਾ, ਆਪ ਮਧਾਇਆ ਨਾ ਹਰ ਭਜਿਓ। ਖੜਾ ਪੁਕਾਰੈ ਪਤਨੀ ਬੇੜਾ ਕੱਪਰਵਾਤ, ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜੋ ਕਛ ਗਿਆਨਾ, ਘਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ, ਬਹੁਤ ਜਨਮ ਭਰਮਤ ਤੈ ਹਾਰਿਓ। ਖੜਾ ਪੁਕਾਰੈ ਪਾਤਨੀ, ਗੁਰੂ ਪਾਤਨੀ ਕਹਿ ਰਹੇ ਨੇ, ਕਈ ਜਨਮ ਹੋ ਗਏ ਭਰਮਦਿਆਂ, ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ ਨਾਨਕ, ਬਾਤ ਬਤਾਈ ਬਾਤ ਬਤਾਈ, ਖੜਾ ਪੁਕਾਰੈ ਪਾਤਨੀ। ਇਹ ਗੱਲ ਗੁਰੂ ਨੇ ਸਮਝਾਈ। ਦੂਸਰਾ ਬਚਨ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆਪਾਂ ਜ ਲੈ ਲਈ। ਹਜ਼ੂਰ ਨੇ ਫੁਰਮਾਇਆ, ਮਨ ਰੇ ਕਹਾਂ ਭਇਓ ਤੈਂ ਬੌਰਾ, ਦੇਖ ਤੇਰਾ ਭਵਰ ਵੱਲ ਡੁੱਬਦਾ ਪਿਆ ਬੇੜਾ, ਕਿ ਝੱਲਾ ਹੋ ਗਿਆ ਕਮਲਾ ਹੋ ਗਏ। ਮਨ ਰੇ ਕਹਾਂ ਭਇਓ ਤੈਂ ਬੌਰਾ, ਐਨਸ ਔਦ ਘਟੈ ਨੀ ਜਾਣੈ, ਭਇਓ ਲੋਭ ਸੰਗ ਖੌਰਾ, ਜੋ ਤਨ ਤੈ ਅਪਨੋ ਕਰਮਾਨਿਓ ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕੱਚ ਤੇਰੋ ਰੇ ਨਾਇਨ, ਦੇਖੋ ਸੋਚ ਵਿਚਾਰੀ, ਰਤਨ ਜਨਮ ਆਪਣੋ ਤੈ ਹਾਰਿਓ, ਖੜਾ ਪੁਕਾਰੈ ਪਾਤਨੀ ਬੇੜਾ ਕਪਰਵਾਤ, ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਨੀ, ਨਿਮਖ ਨਾ ਲੀਨ ਭਇਓ ਚਰਨਨ ਸਿਉ, ਬਿਰਥਾ ਔਧ ਸਰਾਨੀ, ਬਿਰਥਾ ਔਧ ਸਰਾਨੀ ਬੇੜਾ ਕਪਰਵਾਤ। ਤੇਰੀ ਜ਼ਿੰਦਗੀ ਦੇ ਜਿਹੜੇ ਅਹਿਮ ਦਿਨ ਨੇ ਉਹ ਵਿਅਰਥ ਜਾਂਦੇ ਪਏ ਨੇ। ਤਾਂ ਹੀ ਹਜ਼ੂਰ ਨੇ ਕਿਹਾ, ਪਾਤਨੀ ਪੁਕਾਰ ਕੇ ਕਹਿ ਰਿਹਾ, ਜਾਗ ਲਿਖੋ ਰੇ ਮਨਾ, ਜਾਗ ਲਿਖੋ, ਖੜਾ ਪੁਕਾਰ ਹੈ ਪਾਤਨੀ, ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਆ, ਨਾਲ ਨਹੀਂ ਤੁਰਿਆ। ਮਾਤ ਪਿਤਾ ਸੁਤ ਬੰਦ ਜਨ, ਹਿਤ ਜਾਸਿਓ ਕੀ ਨਾ, ਜੀਓ ਛੁਟਿਓ ਜਬ ਦੇਹ ਤੇ ਡਾਰ, ਅਗਨ ਮੈਂ ਜੀਂਦੀਨਾ, ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਭਨ ਸਮਾਨ। ਮਨੁੱਖ ਇਹਦੀ ਜ਼ਿੰਦਗੀ ਦਾ ਬੇੜਾ ਦਿਨ ਬ ਦਿਨ ਜੇ ਬੰਦਗੀ ਨਹੀਂ ਕਰਦਾ ਤੇ ਜਾਂਦਾ ਪਿਆ ਮੁਖਾਣੇ ਵੱਲ। ਗੁਰੂ ਪਾਤਨੀ ਰੋਜ਼ ਆਵਾਜ਼ ਦਿੰਦੇ ਨੇ, ਸੁਚੇਤ ਕਰਦੇ ਨੇ। ਹੁਣ ਅਗਲਾ ਪੱਖ ਹੈ, ਜੇ ਬੇੜੇ ਨੂੰ ਬਚਾਉਣਾ ਤੇ ਫਿਰ ਮਲਾਹ ਗੁਰੂ ਨੂੰ ਬਣਾ ਦਈਏ, ਸਤਿਗੁਰੂ ਜੀ ਨੂੰ, ਸ਼ਬਦ ਨੂੰ। ਤੇ ਜਦੋਂ ਬਾਣੀ ਪੜ੍ਹਦੇ ਹਾਂ ਨਾ, ਸੁੱਤਿਆਂ ਸਾਰੇ ਕਰਮ ਹੋ ਰਹੇ ਨੇ, ਖਿਮਾ ਕਰਿਓ, ਸੁੱਤਿਆਂ ਬਾਣੀ ਪੜ੍ਹੀ ਜਾ ਰਹੀ ਹੈ ਜ਼ਿਆਦਾ, ਸੁੱਤਿਆਂ ਕੀਰਤਨ ਹੋ ਰਿਹਾ, ਸੁੱਤਿਆਂ ਕਥਾ ਹੋ ਰਹੀ ਹੈ, ਸੁੱਤਿਆਂ ਵਿਚਾਰ ਹੋ ਰਹੀ ਹੈ। ਜਦੋਂ ਬੰਦੇ ਦੇ ਅੰਦਰ ਨੂੰ ਠੋਕਰ ਵੱਜਦੀ ਏ, ਇਹ ਸ਼ਬਦ ਪੜ੍ਹਦਾ, ਪਹਿਲਾਂ ਗੁਰੂ ਪੁਕਾਰਦਾ ਕਿ ਬੇੜਾ ਡੁੱਬ ਚੱਲਿਆ, ਤੇ ਜਦੋਂ ਡੁੱਬਦੇ ਦੀ ਸਮਝ ਪੈਂਦੀ ਏ, ਫਿਰ ਬੰਦਾ ਖੁਦ ਪੁਕਾਰਨ ਲੱਗ ਪੈਂਦਾ, ਮੇਰਾ ਬੇੜਾ ਬਚਾ ਦੇ। ਆਹ ਦੂਜਾ ਪੱਖ ਲਈਏ ਕਿ ਬੇੜੇ ਵਿੱਚ ਬੈਠਿਆਂ ਨੇ ਪੁਕਾਰਿਆ ਨੇ, ਬਾਣੀ ਵਿੱਚ ਸ਼ਬਦ ਪੜ੍ਹਨੇ ਆ, ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੁਬਿੰਦੇ, ਤਾਰ ਲੈ ਬਾਪ ਬੀਠਲਾ, ਅਨਲ ਬੇੜਾ ਹੋ ਕੇਵ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ, ਹੋ ਦਿਆਲ ਸਤਿਗੁਰ ਮੇਲ ਤੂੰ, ਮੋਕੋ ਪਾਰ ਉਤਾਰੇ ਕੇਸ਼ਵਾ। ਭਗਤ ਨਾਮਦੇਵ ਜੀ ਖੇ, ਪਰਿਪੂਰਨ ਪਰਮਾਤਮਾ, ਸੱਚਮੁੱਚ ਮੇਰੀ ਜ਼ਿੰਦਗੀ ਦਾ ਬੇੜਾ ਡੁੱਬਦਾ ਪਿਆ, ਹੁਣ ਕਿਰਪਾ ਕਰੋ, ਗੁਰੂ ਦੀ ਪੁਕਾਰ ਸੁਣ ਕੇ ਮੈਂ ਜਾਗ ਪਿਆ, ਤੇ ਸਤਿਗੁਰੂ ਇਸ ਬੇੜੇ ਨੂੰ ਖੁਦ ਤੁਸੀਂ ਕਿਨਾਰੇ ਲਾਓ, ਮੇਰੇ ਬੇੜੇ ਨੂੰ ਤੇਰੇ ਤੋਂ ਬਿਨਾਂ ਕਿਸੇ ਨੇ ਕਿਨਾਰੇ ਨਹੀਂ ਲਾਹਣਾ। ਦੋ ਕੁ ਇਤਿਹਾਸਿਕ ਤੱਥ ਨੇ, ਇਸ ਦੇ ਨਾਲ ਹੀ ਮਿਲਦੇ ਜੁਲਦੇ। ਹਜ਼ੂਰ ਦਾ ਆਗਮਨ ਪੁਰਬ ਵੀ ਆ ਰਿਹਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ। ਸਤਿਗੁਰੂ ਦੇ ਹੱਥ ਚ ਆਪਣੀ ਜ਼ਿੰਦਗੀ ਦਾ ਬੇੜਾ ਦੇ ਦਈਏ, ਗੁਰਮੁਖੋ ਕਦੀ ਵੀ ਗੁਰੂ ਜੀ ਬੇੜੇ ਨੂੰ ਡੁੱਬਣ ਨਹੀਂ ਦੇਣਗੇ। ਇਹਦਾ ਮਤਲਬ ਇਹ ਨਹੀਂ ਕਿ ਤੂਫਾਨ ਸ਼ਾਂਤ ਹੋ ਜਾਣਗੇ, ਤੂਫਾਨ ਇਸੇ ਤਰ੍ਹਾਂ ਹੀ ਰਹਿਣਗੇ, ਪਰ ਸਮਰੱਥ ਗੁਰੂ ਤੂਫਾਨਾਂ ਨੂੰ ਚੀਰ ਕੇ ਵੀ ਸਿੱਖ ਦੇ ਬੇੜੇ ਨੂੰ ਕਿਨਾਰੇ ਲਾ ਦਿੰਦੇ। ਸਿਰਫ ਦੋ ਉਦਾਹਰਣਾਂ ਨੇ ਦਸ਼ਮੇਸ਼ ਪਿਤਾ ਜੀ ਦੇ ਜੀਵਨ ਨਾਲ ਸੰਬੰਧਿਤ, ਤੇ ਦੋਨੋਂ ਹੀ ਇੱਕ ਬਾਹਰਮੁਖੀ ਬੇੜੇ ਨਾਲ ਤੇ ਇੱਕ ਅੰਦਰਮੁਖੀ ਬੇੜੇ ਨਾਲ ਸੰਬੰਧਿਤ ਹੈ। ਹਜ਼ੂਰ ਆਨੰਦਪੁਰ ਸਾਹਿਬ ਜਦੋਂ ਬਾਹਰ ਜਾਂਦੇ ਨੇ ਤੇ ਅਕਸਰ ਸਤਲੁਜ ਜੇ ਪਾਰ ਕਰਨਾ ਤੇ ਬੇੜੀ ਚ ਬੈਠ ਕੇ ਕਰਦੇ ਨੇ। ਆਪ ਸਭ ਨੂੰ ਪਤਾ ਕਿ ਘਾਟ ਉੱਤੇ ਬੇੜੀਆਂ ਅਨੇਕਾਂ ਨੇ, ਭਾਗਾਂ ਵਾਲੇ ਨੇ, ਜਿਨ੍ਹਾਂ ਮਲਾਹਾਂ ਦੀ ਬੇੜੀ ਵਿੱਚ ਦਸ਼ਮੇਸ਼ ਪਿਤਾ ਜਾ ਕੇ ਆਪਣੇ ਮੁਬਾਰਕ ਚਰਨ ਪਾ ਦਿੰਦੇ ਨੇ। ਹਜ਼ੂਰ ਅੱਜ ਦਰਿਆ ਨੂੰ ਪਾਰ ਕਰਨ ਲਈ ਬੇੜੀ ਵਿੱਚ ਬੈਠੇ, ਪਰ ਉਸ ਦਾ ਚਲਾਉਣ ਵਾਲਾ ਜਿਹੜਾ ਮਲਾਹ ਸੀ ਉਹ ਇੱਕ ਮੁਸਲਮਾਨ ਵੀਰ ਹੈ। ਉਹਦਾ ਨਾਮ ਆਪ ਸਭ ਨੂੰ ਯਾਦ ਹੋਣਾ ਹੈ ਕਿ ਭਾਈ ਸੈਦਾ ਉਹਦਾ ਨਾਮ ਸੀ। ਆਮ ਤੌਰ ਤੇ ਮਲਾਹ ਕਈ ਵਾਰੀ ਕਿਨਾਰੇ ਵਾਲੇ ਪਾਸੇ ਮੂੰਹ ਕਰਕੇ ਚੱਪੂ ਮਾਰਦੇ ਨੇ, ਪਰ ਇਹਨੇ ਅੱਜ ਉਲਟਾ ਕੰਮ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਬੇੜੀ ਤੇ ਬੈਠੇ, ਇਹਨੇ ਕਿਨਾਰੇ ਵਾਲੇ ਪਾਸੇ ਪਿੱਠ ਕਰ ਲਈ ਤੇ ਚੋਜੀ ਪ੍ਰੀਤਮ ਵਾਲੇ ਪਾਸੇ ਆਪਣਾ ਮੂੰਹ ਕਰ ਲਿਆ ਕਿ ਨੈਣਾਂ ਦੇ ਕਟੋਰਿਆਂ ਨਾਲ ਰੱਜ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਦਾ ਅਮਿਓ ਰਸ ਪੀਵਾਂ, ਸਤਿਗੁਰੂ ਦੇ ਚਰਨਾਂ ਚ ਆਪਣੀ ਨਜ਼ਰ ਟਿਕਾਉਂਦਾ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਚੱਪੂ ਮਾਰਦੇ ਦੂਜਾ ਕਿਨਾਰਾ ਆ ਗਿਆ। ਜਦੋਂ ਬੇੜੀ ਕਿਨਾਰੇ ਨਾਲ ਟਕਰਾਈ, ਹਜ਼ੂਰ ਥੱਲੇ ਉਤਰੇ ਤੇ ਦੇਖੋ ਜਿਨੇ ਦੀਦਾਰ ਕੀਤੇ ਚੋਜੀ ਪ੍ਰੀਤਮ ਦੇ ਚਰਨਾਂ ਵਿਚ ਧਿਆਨ ਟਿਕਾਇਆ, ਉਹਨੇ ਤਾਂ ਬੇੜੀ ਦੇ ਵਿਚ ਬੈਠ ਕੇ ਹਜ਼ੂਰ ਦੀਆਂ ਰੱਜ ਕੇ ਖੁਸ਼ੀਆਂ ਅੰਤਰ ਆਤਮੇ ਮਾਣੀਆਂ। ਹਜ਼ੂਰ ਨੇ ਉਤਰਦਿਆਂ, ਇਤਿਹਾਸ ਇਹੀ ਕਹਿੰਦਾ ਕਿ ਆਪਣੇ ਕੋਲੋਂ ਜੋ ਖਜ਼ਾਨਚੀ ਸੀ ਨਾਲ ਜਾਂ ਸਿੱਖ ਕੋਲ ਮਾਇਆ ਸੀ, ਥੈਲੀ ਵਿਚੋਂ ਮਾਇਆ ਕੱਢ ਕੇ ਦੇਣ ਲੱਗੇ ਤੇ ਇਹਨੇ ਚਰਨ ਪਕੜ ਕੇ ਕਿਹਾ ਸੀ, ਨਹੀਂ ਮਹਾਰਾਜ, ਭਾਵੇਂ ਸਾਡੀ ਰੋਟੀ ਬੇੜੀ ਦੇ ਨਾਲ ਹੀ ਚੱਲਦੀ ਏ, ਪਰ ਸਾਡੇ ਮਲਾਹਾਂ ਦੇ ਕੋਈ ਅਸੂਲ ਨੇ, ਸਾਡੇ ਵੀ ਕੋਈ ਅਸੂਲ ਨੇ। ਕਹਿਣ ਲੱਗੇ, ਅਸੂਲ ਕੀ, ਤੇਰੀ ਮਜ਼ਦੂਰੀ ਤੈਨੂੰ ਦੇਣ ਲੱਗੇ ਆ। ਕਹਿਣ ਲੱਗੇ, ਨਹੀਂ ਮਹਾਰਾਜ, ਸਾਡੇ ਵਿਚ ਇੱਕ ਮਲਾਹ ਦੂਜੇ ਮਲਾਹ ਤੋਂ ਕਦੀ ਮਜ਼ਦੂਰੀ ਨਹੀਂ ਲੈਂਦਾ ਹੁੰਦਾ, ਇੱਕ ਦੂਜੇ ਤੋਂ ਨਹੀਂ ਲੈਂਦਾ। ਹਜ਼ੂਰ ਨੇ ਕਿਹਾ, ਤੂੰ ਤਾਂ ਮਲਾਹ ਤੇ ਮੈਂ ਤਾਂ ਬੇੜੀ ਨਹੀਂ ਚਲਾਉਂਦਾ। ਕਹਿੰਦਾ, ਸੱਚੇ ਪਾਤਸ਼ਾਹ ਜੀ, ਜਦੋਂ ਤੁਸੀਂ ਬੈਠੇ ਹੋ ਨਾ, ਤੇਰੇ ਚਰਨਾਂ ਚ ਜੋ ਦਾਤ ਮਿਲੀ ਏ, ਅਸੀਂ ਤਾਂ ਲੱਕੜ ਦੀਆਂ ਬੇੜੀਆਂ ਚਲਾਉਣ ਵਾਲੇ ਹਾਂ, ਤੁਸੀਂ ਤਾਂ ਬੰਦੇ ਦੀ ਜ਼ਿੰਦਗੀ ਦੀ ਬੇੜੀ ਕਿਨਾਰੇ ਲਾਉਂਦੇ ਹੋ। ਦੇਖੋ, ਪਾਤਨੀ ਜੇ ਸੁਚੇਤ ਹੈ ਉਹਨੂੰ ਸਮਝ ਪੈ ਗਈ। ਸਿਰਫ ਇਤਿਹਾਸ ਦੇ ਦੋ ਘਟਨਾਵਾਂ, ਕਿਉਂਕਿ ਜੇ ਇਕੱਲੇ ਬਾਣੀ ਦੇ ਪ੍ਰਮਾਣ ਵੀ ਦਈਏ, ਕਈ ਸੱਜਣ ਸਾਖੀ ਰੂਪ ਸੁਣ ਕੇ ਹੋਰ ਵੀ ਅੰਦਰ ਨਾਲ ਭਾਵਨਾ ਬਣਦੀ ਹੈ। ਕਹਿਣ ਲੱਗੇ, ਮਹਾਰਾਜ, ਤੁਸੀਂ ਵੀ ਮਿਲਾਓ ਤੇ ਮੈਂ ਵੀ ਮਿਲਾਵਾਂ। ਮੈਂ ਸਿਰਫ ਲੱਕੜ ਦੀ ਬੇੜੀ ਚ ਬਿਠਾ ਕੇ ਲੋਕਾਂ ਨੂੰ ਇਸ ਦਰਿਆ ਤੋਂ ਪਾਰ ਕਰਨਾ। ਮੇਰੀ ਬੇੜੀ ਨਾਲ ਤਾਂ ਵਾਹ ਹੋ ਸਕਦਾ ਕਿ ਸਾਰਿਆਂ ਦਾ ਨਾਂ ਪਏ, ਪਰ ਜਿਹੜਾ ਬੇੜਾ ਤੁਸੀਂ ਤਿਆਰ ਕਰੀ ਬੈਠੇ ਹੋ, ਇਹ ਸਾਰਿਆਂ ਦਾ ਵਾਹ ਪੈਣਾ ਹੈ। ਇਸ ਭਵ ਸਾਗਰ ਤੇ ਕਿਨਾਰੇ ਤੇ ਬੇੜਾ ਤੇਰਾ ਹੈ, ਬਸ ਇੱਕ ਕਿਰਪਾ ਕਰਿਓ, ਤੁਸੀਂ ਮੇਰੀ ਬੇੜੀ ਚ ਬੈਠੇ ਆਪ ਜੀ, ਬੇੜੀ ਕਿਨਾਰੇ ਲਾ ਦਿੱਤੀ, ਤੁਹਾਡੇ ਤੋਂ ਕੋਈ ਮਜ਼ਦੂਰੀ ਨਹੀਂ। ਬਸ ਮੇਰੇ ਕਰਮ ਇੰਨੇ ਚੰਗੇ ਨਹੀਂ, ਜਿਸ ਦਿਨ ਮੈਨੂੰ ਮੌਤ ਦਾ ਕਿਨਾਰਾ ਦਿਸੇ, ਆਪਣੀ ਬੇੜੀ ਚ ਬਿਠਾ ਲਈ, ਮੇਰੇ ਤੋਂ ਮਜ਼ਦੂਰੀ ਨਾ ਮੰਗੀ, ਮੇਰੇ ਕਰਮ ਚੰਗੇ ਨਹੀਂ। ਉੱਥੇ ਸ਼ਬਦ ਬੜੇ ਸੋਹਣੇ ਲਿਖੇ, ਉਹ ਲਿਖਦੇ ਨੇ, ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥ। ਥਾਰੀ ਦਾ ਅਰਥ ਤੁਹਾਡੀ, ਮਾਰੀ ਦਾ ਅਰਥ ਮੇਰੀ, ਜਾਤ ਦਾ ਅਰਥ ਕਰਾਂਗੇ ਅਸੀਂ ਇੱਕੋ ਜਾਤ ਦੇ ਹਾਂ, ਇੱਕੋ ਬਰਾਦਰੀ ਦੇ ਹਾਂ। ਮੈਂ ਲੱਕੜ ਦੀ ਬੇੜੀ ਚਲਾਉਣ ਵਾਲਾ, ਤੁਸੀਂ ਭਵ ਸਾਗਰ ਤੋਂ ਪਾਰ ਕਰਨ ਵਾਲੇ। ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥ, ਖੇਵਟੀ ਕੈ ਕਰਮ ਹੋਏ ਨੀਕੈ ਕੈ ਵਿਚਾਰੀਐ। ਤੁਸੀਂ ਵੀ ਖੇਵਟ ਤੇ ਮੈਂ ਵੀ ਖੇਵਟ, ਮਾਰੇ ਘਾਟ ਆਏ ਤੋਹੇ ਪਾਰ ਚਾ ਉਤਾਰਾ ਨਾ ਥਾਂ, ਧਾਰੇ ਘਾਟ ਆਉ ਮੋਹੇ ਪਾਰ ਚਾ ਉਤਾਰੀਏ। ਤੁਹਾਡੇ ਘਾਟ ਆਵਾਂਗਾ, ਤੁਸੀਂ ਬਸ ਇੱਕ ਕਿਰਪਾ ਕਰਿਓ, ਮੈਨੂੰ ਇੱਥੋਂ ਪਾਰ ਕਰ ਦਿਓ। ਤੇ ਗੁਰਮੁਖੋ, ਜਿਨ੍ਹਾਂ ਨੇ ਆਪਣੇ ਬੇੜੇ ਗੁਰੂ ਮਲਾਹ ਨੂੰ ਦੇ ਦਿੱਤੇ, ਉਹਨਾਂ ਦੀ ਬੇੜੀ ਫਿਰ ਡੁੱਬਦੀ ਵੀ ਨਹੀਂ। ਸਤਿਗੁਰੂ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ, ਵੈਸੇ ਤਾਂ ਖਿੰਨ ਖਿੰਨ ਬੰਦਾ ਰੋਜ਼ ਨਿਗਰ ਰਿਹਾ। ਹਜ਼ੂਰ ਦਾ ਇੱਕ ਬਚਨ ਆਉਂਦਾ, ਸਾਗਰ ਦੇਖੂੰ ਡਰ ਮਰੂੰ, ਭੈ ਤੇਰੇ ਡਰ ਨਾ ਹੈ। ਸ਼ਲੋਕ ਹੈ, ਦੋ ਸ਼ਲੋਕ ਨੇ। ਕਹਿੰਦੇ ਨੇ, ਜਦੋਂ ਵੇਹਨਾ ਨਾ ਕਿ ਆਹ ਦੁਨੀਆਂ ਜਿਹੜੀ ਇਹ ਲੋਕ ਡੁੱਬਦੇ ਪਏ ਨੇ, ਤੇ ਅਸਲੀਅਤ ਇੱਕ ਹੋਰ ਬੇਨਤੀ, ਜੇ ਭਾਈ ਕਦੀ ਵੀ ਕਿਸੇ ਬੰਦੇ ਦੀ ਜ਼ਿੰਦਗੀ ਦੀ ਬੇੜੀ ਕਿਸੇ ਪੱਖੋਂ ਵੀ ਡੁੱਬਦੀ ਹੋਵੇ, ਗੁਰਮਤਿ ਕਹਿੰਦੀ ਹੈ ਬੰਦੇ ਦਾ ਮਜ਼ਾਕ ਨਾ ਕਦੀ ਉਡਾਇਓ। ਅਸੀਂ ਉਹ ਸ਼ਲੋਕ ਪੜ੍ਹਦੇ ਹਾਂ ਨਾ ਕਿ ਕਬੀਰ, ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ। ਕਿਆ ਹੋਏ ਦੇ ਬੜੇ ਵਿਸ਼ਾਲ ਅਰਥ ਨੇ, ਬਹੁਤ ਵਿਸ਼ਾਲ ਨੇ। ਅਖਰੀ ਅਰਥ ਤਾਂ ਇਹ ਨੇ ਕਿ ਕਿਸੇ ਗਰੀਬ ਨੂੰ ਦੇਖ ਕੇ ਨਾ ਮਜ਼ਾਕ ਉਡਾ, ਜੇ ਕਿਸੇ ਦੀ ਬੇੜੀ ਡਿੱਗ ਪਈ ਏ, ਕਿਉਂ ਮਜ਼ਾਕ ਉਡਾਨਾ, ਕੱਲ ਨੂੰ ਤੇਰੀ ਵੀ ਬੇੜੀ ਡੁੱਬ ਸਕਦੀ ਹੈ। ਕਿਹੜਾ ਗਰੀਬ, ਜੇ ਤੈਨੂੰ ਪਰਮਾਤਮਾ ਨੇ ਧਨ ਦਿੱਤਾ ਹੈ, ਇੱਕ ਬੰਦਾ ਜੇ ਰੋਟੀ ਦਾ ਮੁਥਾਜ ਏ, ਉਹਦੀ ਗਰੀਬੀ ਦੇਖ ਕੇ ਖਸ ਨਾ, ਕਿਉਂਕਿ ਜੇ ਤੇਰੀ ਵੀ ਬੇੜੀ ਸਮੁੰਦਰ ਵਿੱਚ ਏ, ਕੀ ਪਤਾ ਹੈ ਤੇਰਾ ਅੰਤ ਕਿਹੋ ਜਿਹਾ ਹੋ ਜਾਣਾ ਹੈ। ਹਜ਼ੂਰ ਨੇ ਤਾਂ ਬਚਨ ਕਹੇ ਨੇ ਨਾ ਕਿ ਪਰਮਾਤਮਾ ਦੀ ਖੇਡ ਦਾ ਕੋਈ ਪਤਾ ਨਹੀਂ, ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ, ਕਬੂ ਕੂਰਨ ਚਨੈ ਬਿਨਾਵੈ। ਕਦੀ ਵਕਤ ਆਉਂਦਾ ਬੰਦੇ ਨੂੰ ਖੰਡ ਖੀਰ ਘਿਓ ਨੂੰ ਠੋਕਰਾਂ ਮਾਰਦਾ, ਤੇ ਕਦੀ ਉਹੀ ਬੰਦਾ ਤਰਲੇ ਕਰਕੇ ਘਰ ਘਰ ਚ ਰੋਟੀ ਮੰਗਦਾ, ਰੋਟੀ ਨਾ ਮਿਲੇ ਤੇ ਗਾਰਬੇਜ ਦੇ ਬੈਗ ਫੋਲ ਫੁੱਲ ਕੇ ਵਿਚੋਂ ਬੁਰਕੀਆਂ ਤੇ ਦਾਣੇ ਪਿਆ ਚੁੰਦਾ, ਗਰਭ ਨਾ ਕਰ। ਅਜੇ ਸੁਣਾਉ ਸਮੁੰਦਰ ਮੈਂ ਦੂਸਰੀ ਬੇਨਤੀ, ਜੇ ਪਰਮਾਤਮਾ ਨੇ ਤੈਨੂੰ ਧਰਮ ਦਿੱਤਾ ਹੈ, ਤੂੰ ਕਮਾਈ ਕਰ ਰਿਹਾ, ਬੰਦਗੀ ਕਰਦਾ ਹੋਇਆ ਕਦੀ ਉਸ ਬੰਦੇ ਵੱਲ ਵੇਖ ਕੇ ਨਾ ਮਜ਼ਾਕ ਉਡਾ ਕਿ ਜਿਹੜਾ ਜ਼ਿੰਦਗੀ ਦੇ ਪੰਧ ਤੋਂ ਤਿਲਕਦਾ ਪਿਆ ਹੈ। ਜੇ ਤੂੰ ਮਾਨ ਕਰਕੇ ਕਹਿ ਦੇਖੋ ਬੰਦਾ ਇਹਦੇ ਪੱਲੇ ਕੀ, ਕੋਈ ਪਤਾ ਨਹੀਂ, ਕੱਲ ਨੂੰ ਉਹ ਤੇਰੀ ਵਾਲੀ ਥਾਂ ਤੇ ਖਲੋ ਜਾ, ਤੂੰ ਉਹਦੀ ਵਾਲੀ ਥਾਂ ਤੇ ਚਲਾ ਜਾ। ਅਜੇ ਸੁਣਾਉ ਸਮੁੰਦਰ ਮੈਂ, ਧਨ ਕਰਕੇ ਵਿਦਿਆ ਕਰਕੇ ਤੇਰੇ ਕੋਲ ਗਿਆਨ ਬਹੁਤ ਏ, ਦੂਜੇ ਕੋਲ ਸ਼ਬਦ ਨਹੀਂ, ਪਰ ਆਪਣੇ ਸ਼ਬਦਾਂ ਦੇ ਤੀਰ ਨਾਲ ਲੋਕਾਂ ਦੇ ਅੰਦਰ ਨਾ ਵਿੰਨ, ਹੋ ਸਕਦਾ ਕੱਲ ਇੱਕ ਨਿੱਕੀ ਜੀ ਗਲਤੀ ਕਰੇ ਤੂੰ ਪੰਡਿਤ ਤੋਂ ਮੂਰਖ ਬਣ ਜਾਏ ਤੇ ਕਿਸੇ ਮੂਰਖ ਤੇ ਰੱਬ ਮੇਰ ਕਰੇ ਉਹ ਬ੍ਰਹਮ ਗਿਆਨੀ ਬਣ ਜਾਏ। ਅਜੇ ਸੁਣਾਉ ਸਮੁੰਦਰ ਮੈਂ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਹਜ਼ੂਰ ਨੇ ਕਿਹਾ ਡਰ ਕੇ ਰਹੋ, ਇਹ ਸ਼ਬਦ ਹੈ, ਸਾਗਰ ਦੇਖੂ ਡਰ ਮਰੂ, ਜਦੋਂ ਦੇਖਣਾ ਸਮੁੰਦਰ ਲੋਕ ਡੁੱਬਦੇ ਪਏ ਨੇ, ਸਾਗਰ ਦੇਖੂ ਡਰ ਮਰੂ, ਭੈ ਤੇਰਾ ਡਰ ਨਾ ਹੈ। ਇਹ ਸ਼ਬਦ ਵੱਲ ਧਿਆਨ ਦਿਆ ਜੇ, ਭੈ ਤੇਰਾ ਡਰ ਨਾ ਹੈ, ਜਦੋਂ ਪਰਮਾਤਮਾ ਤੇਰੇ ਭੈ ਵਿਚ ਤੇਰੇ ਡਰ ਵਿਚ ਰਹੇ, ਹੁਣ ਕੋਈ ਡਰ ਨਹੀਂ, ਭੈ ਤੇਰਾ ਡਰ ਨਾ ਹੈ। ਹਜ਼ੂਰ ਨੇ ਕਿਹਾ ਗੁਰ ਕੈ ਸ਼ਬਦ ਸੰਤੋਖੀਆ, ਨਾਨਕ ਬਿਗਸ਼ਾ ਨਾ ਹੈ। ਅਗਲਾ ਬਚਨ, ਚੜ ਬੋਏ ਥੈ ਚਾਲ ਸੋ, ਚੜ ਬੋਏ ਥੈ ਚਾਲ ਸੋ ਦਾ ਅਰਥ ਹੈ ਮੈਂ ਹੁਣ ਜਹਾਜ਼ ਤੇ ਚੜ ਲੱਗਾ। ਕਿਹੜਾ ਜਹਾਜ਼? ਸਤਿਗੁਰੂ ਦੀ ਗੁਰਮਤ। ਚਲ ਚੜ ਬੋਏ ਥੈ ਚਾਲ ਸੋ, ਸਾਗਰ ਲਹਿਰੀ ਦੇ ਠਾਕ ਨਾ ਸੱਚਾ ਬੋਏ ਥੈ ਜੇ ਗੁਰ ਧੀਰਕ ਦੇ। ਦੋ ਤੁਕਾਂ ਏ ਕਿ ਮੈਂ ਜਹਾਜ਼ ਤੇ ਚੜਨ ਲੱਗਾ, ਹੁਣ ਮੈਨੂੰ ਭੈ ਨਹੀਂ ਡਰ ਨਹੀਂ। ਚੜ ਬੋਏ ਥੈ ਚਾਲ ਸੂ, ਸਾਗਰ ਲਹਿਰੀ ਦੇ, ਜਿੰਨੀਆਂ ਮਰਜ਼ੀ ਸਮੁੰਦਰ ਵਿਚ ਲਹਿਰਾਂ ਹੋਣ, ਹੁਣ ਬੇੜਾ ਨਹੀਂ ਡੁੱਬਦਾ। ਕਿਉਂ ਜੀ? ਕਹਿਣ ਲੱਗੇ ਹੁਣ ਗੁਰੂ ਦੇ ਹੱਥ ਚ ਆ ਗਿਆ ਚੱਪੂ, ਮੇਰੇ ਹੱਥ ਚੁੰਦਾ ਤੇ ਡੁੱਬ ਪੈਂਦਾ, ਗੁਰੂ ਦੇ ਹੱਥ ਚ ਆਇਆ ਚੱਪੂ ਕਦੀ ਵੀ ਡੁੱਬਦਾ ਨਹੀਂ, ਕਦੀ ਵੀ ਬੇੜੀ ਡੁੱਬਦੀ ਨਹੀਂ। ਸਾਗਰ ਲਹਿਰੀ ਦੇ ਠਾਕ ਨਾ ਸੱਚਾ ਬੋਹਿਤ ਹੈ ਜੇ ਗੁਰ ਧੀਰਕ ਦੇ, ਸੱਚੀ ਮੁੱਚੀ ਨਹੀਂ ਜੇ ਡੁੱਬਦੇ। ਕਈ ਘਟਨਾਵਾਂ ਐਸੀਆਂ ਨੇ, ਹੁਣ ਭਾਈ ਜੋਗਾ ਜੀ ਦੀ ਗੱਲ ਚੱਲਦੀ, ਅੱਜ ਮੈਂ ਪੜ੍ਹ ਰਿਹਾ ਸੋ, ਉਹਨਾਂ ਤੋਂ ਕਿੰਨੀ ਉਹਦੀ ਭਾਵਨਾ ਹੈ ਗੁਰੂ ਜੀ ਲਈ, ਸਿਰਫ ਸ਼ਬਦ ਤੇ ਇੰਨੇ ਕੁ ਕਹੇ ਨਾ। ਹਜ਼ੂਰ ਨੇ ਹੀ ਪੁੱਛਿਆ ਸੀ ਤੇਰਾ ਨਾਮ ਕੀ, ਕਹਿਣ ਲੱਗਾ ਮਹਾਰਾਜ ਜੋਗਾ। ਕਹਿਣ ਲੱਗੇ ਕਿਹਦੇ ਜੋਗਾ? ਸਿਰਫ ਇਹੀ ਭਾਵਨਾ ਨਾਲ ਸ਼ਬਦ ਨਿਕਲ ਗਿਆ, ਸਤਿਗੁਰੂ ਆਪ ਜੀ ਜੋਗਾ, ਤੁਹਾਡੇ ਜੋਗਾ, ਜੋਗਾ ਮੀਨਸ ਤੁਹਾਡੇ ਲਈ। ਹਜ਼ੂਰ ਨੇ ਕਿਹਾ ਜੇ ਤੂੰ ਅੱਜ ਅੰਦਰੋਂ ਕਹਿ ਚਾਹੇ ਬਾਹਰੋਂ ਕਹਿ, ਤੂੰ ਮੇਰੇ ਜੋਗਾ, ਪਰ ਮੈਂ ਤੈਨੂੰ ਕਹਿ ਦਿਆਂਗਾ ਮੈਂ ਵੀ ਤੇਰੇ ਜੋਗਾ ਹੀ ਹਾਂ। ਇਹ ਸ਼ਬਦ ਬੜੇ ਗਹਿਰੇ ਸਨ। ਸੱਚ ਜਾਣੋ, ਸਿੱਖ ਇੱਕ ਵਾਰੀ ਗੁਰੂ ਜੋਗਾ ਹੁੰਦਾ ਤੇ ਗੁਰੂ ਸਦੀਵ ਕਾਲ ਲਈ ਸਿੱਖ ਜੋਗਾ ਹੋ ਜਾਂਦਾ। ਮੈਂ ਤੇਰੇ ਜੋਗਾ, ਉਹਨੇ ਵੀ ਹੁਕਮ ਮੰਨਿਆ, ਕਮਾਲ ਕਰ ਦਿੱਤੀ। ਸਭ ਨੂੰ ਪਤਾ ਹੈ ਵਿਆਹ ਸੀ, ਹੁਕਮ ਸੁਣ ਕੇ ਉਹ ਤੁਰਿਆ। ਪਰ ਪਿਆਰਿਓ, ਜਦੋਂ ਹੁਕਮ ਮੰਨ ਲਈਏ, ਮੰਨਦਿਆਂ ਵੀ ਸ਼ੁਕਰਾਨੇ ਚ ਜੁੜੀਏ ਕਿ ਤੁਸੀਂ ਮਨਾਇਆ, ਬਸ ਹੁਕਮ ਤਾਂ ਮੰਨ ਲਿਆ, ਤੁਰ ਪਿਆ ਤੇ ਵਿੱਚ ਫੁਰਨੇ ਹੀ ਪੈਦਾ ਹੋਣ ਲੱਗ ਪਏ। ਜਦੋਂ ਭਰੇ ਦਰਬਾਰ ਚ ਜਾਵਾਂਗਾ, ਸਤਿਗੁਰੂ ਮੇਰੇ ਤੋਂ ਕੁਰਬਾਨ ਜਾਣਗੇ, ਇਹ ਫੁਰਨੇ ਉੱਠੇ। ਮੈਂ ਵਾਸ਼ਨਾ ਨੂੰ ਛੱਡ ਕੇ ਆਇਆ, ਮੈਂ ਜੀਵਨ ਸਾਥਣ ਵੱਲ ਧਿਆਨ ਨਹੀਂ ਦਿੱਤਾ। ਪਰ ਯਾਦ ਰੱਖਿਓ, ਜਦੋਂ ਇਹ ਹੀ ਸ਼ਬਦ ਕਿਹਾ ਕਿ ਮੈਂ ਧਿਆਨ ਨਹੀਂ ਦਿੱਤਾ, ਬਸ ਉਹ ਹੀ ਨਿੱਕਾ ਜਿਹਾ ਫੁਰਨਾ ਇੱਕੋਦਮ ਵਾਸ਼ਨਾ ਦਾ ਰੁੱਖ ਬਣ ਗਿਆ ਸੀ। ਧਿਆਨ ਤਾਂ ਪਿਛਾਂ ਗਿਆ ਨਾ, ਲੱਤਾਂ ਪੈਰ ਗੁਰੂ ਵੱਲ ਗਏ, ਧਿਆਨ ਪਿਛਾਂ ਗਿਆ। ਉਹ ਬੰਦਾ ਤੁਰਿਆ, ਮੈਂ ਸੰਖੇਪ ਚ ਬੇਨਤੀ ਕਰਾਂ, ਉਹ ਕਿੱਥੇ ਆ ਟਿਕਿਆ? ਇੱਕ ਵੇਸ਼ਵਾ ਦੇ ਦਰ ਤੇ। ਇਸ ਕਰਕੇ ਮੈਂ ਬੇਨਤੀ ਕੀਤੀ, ਮਨ ਦਾ ਕੋਈ ਪਤਾ ਨਹੀਂ, ਇਹ ਤਿਲਕਣਬਾਜ਼ੀ ਹੈ, ਕਿੱਥੇ ਬੰਦੇ ਨੇ ਜਾ ਡਿੱਗਣਾ, ਇਹ ਤਾਂ ਰੱਬ ਹੀ ਮਿਹਰ ਕਰੇ। ਜਦੋਂ ਚਾਰ ਭਰਾ ਚੁੱਕ ਕੇ ਲਿਜਾਣ, ਉਦੋਂ ਕਿਤੇ ਗੱਲ ਸਿਰੇ ਲੱਗਦੀ, ਜਿਉਂਦਿਆਂ ਕੋਈ ਪਤਾ ਨਹੀਂ ਕਿੱਥੇ ਆ ਰੁਕਿਆ। ਸਿਰਫ ਇੱਕ ਔਰਤ ਦਾ ਹਾਵ ਭਾਵ ਉਹਦੇ ਬਸਤਰ ਦੇਖ ਕੇ ਉੱਥੇ ਅਟਕ ਗਿਆ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇੱਕ ਸ਼ਬਦ ਕਿਹਾ, ਉਹ ਲਿਖਦੇ ਨੇ ਕਿ ਧਰਮ ਨਸੈ ਜਦੋਂ ਇਹਦੇ ਅੰਦਰ ਫੁਰਨੇ ਉੱਠੇ, ਵਾਸ਼ਨਾ ਉੱਠੀ, ਹੁਸ਼ਿਆਰਪੁਰ ਘਟਨਾ ਵਾਪਰੀ। ਹਜ਼ੂਰ ਆਨੰਦਪੁਰ ਸਾਹਿਬ ਬੈਠੇ ਕਹਿ ਰਹੇ ਨੇ ਧਰਮ ਨਸੈ ਸਿੱਖੀ ਨਾ ਰਹਿ ਹੈ, ਸਿੱਖੀ ਬਿਨਾ ਨਰਕ ਕੋ ਸਹਿ ਹੈ। ਆ ਸ਼ਬਦ ਇਹ ਜਿੱਧਰ ਜਾਂਦਾ ਪਿਆ, ਧਰਮ ਨਹੀਂ ਰਹੇਗਾ, ਸਿੱਖੀ ਨਹੀਂ ਰਹੇਗੀ, ਤੇ ਸਿੱਖੀ ਤੋਂ ਬਿਨਾਂ ਦੋਜਕ ਚ ਸੜੇਗਾ। ਮੈਂ ਇਹਦੇ ਨਾਲ ਬਚਨ ਕੀਤਾ, ਮੈਂ ਤੇਰੇ ਜੋਗਾ ਵਾਂ ਤੇ ਮੈਂ ਇਹਨੂੰ ਦੋਜਕ ਚ ਸੜਨ ਨਹੀਂ ਦੇਣਾ, ਸੜਨ ਨਹੀਂ ਦੇਣਾ। ਹਜ਼ੂਰ ਨੇ ਉਹ ਲੈ ਕੇ ਚਾਂਦੀ ਦਾ ਚੋਬ ਜਾ ਖਲੋਤੇ ਉੱਥੇ। ਇਹ ਗਿਆ ਹਨੇਰੇ ਪਏ, ਮੈਂ ਸੰਖੇਪ ਜੀ ਬੇਨਤੀ, ਜੋ ਅਸਲ ਸ਼ਬਦ ਨੇ ਗਿਆ ਤੇ ਅੱਗੋਂ ਖਲੋਤੇ ਪਹਿਰੇਦਾਰ ਰੂਪ ਚ, ਤੇ ਉਹਨਾਂ ਕਿਹਾ ਨਹੀਂ ਅੰਦਰ ਰਾਜਾ ਗਿਆ ਹੈ, ਤੂੰ ਕੌਣ? ਵਾਪਸ ਆ ਗਏ। ਫਿਰ ਗਏ ਦੀ ਰਾਤ ਨੂੰ, ਦੋ ਤਿੰਨ ਵਾਰ ਗਏ, ਤੇ ਜਦੋਂ ਅੰਮ੍ਰਿਤ ਵੇਲੇ ਗਏ, ਜਦੋਂ ਅਖੀਰ ਗਏ ਤੇ ਉਸ ਚੋਬਦਾਰ ਨੇ ਕਿਹਾ ਸਿੱਖਾਂ ਤੇਰੀ ਮੱਤ ਮਾਰੀ ਗਈ ਹੈ, ਇਹ ਸ਼ਬਦ ਕਹਿ। ਇਹ ਰਤਨ ਸਿੰਘ, ਵਾਹਿਗੁਰੂ ਗਿਆਨੀ ਗਿਆਨ ਸਿੰਘ ਉਹਨਾਂ ਨੇ ਲਿਖੇ ਨੇ ਤਵਾਰੀ ਗੁਰੂ ਖਾਲਸਾ ਸਾਹਿਬ ਚ। ਇਹ ਸ਼ਬਦ ਕਹਿ, ਸਿੱਖਾਂ ਤੇਰੀ ਮੱਤ ਮਾਰੇਗੀ, ਤੇਰਾ ਵੇਲਾ ਇਸ਼ਨਾਨ ਦਾ ਤੇ ਗੁਰੂ ਨੂੰ ਪੁਕਾਰਨ ਦਾ, ਤੇਰੇ ਅੰਦਰ ਵਾਜਨਾ ਦਾ ਹਨੇਰਾ ਹੈ। ਇਹਨੇ ਸ਼ਬਦ ਕਹਿਣ ਦੀ ਦੇਰ ਸੀ, ਉਹਨਾਂ ਸ਼ਬਦਾਂ ਚ ਗੁਰੂ ਦੀ ਝਲਕ ਪੈ ਗਈ, ਮੈਂ ਸਿੱਖ ਹਾਂ, ਅੰਮ੍ਰਿਤ ਵੇਲਾ ਹੋ ਗਿਆ, ਮੇਰੇ ਇਸ਼ਨਾਨ ਦਾ ਵਕਤ ਹੈ। ਕਹਿਣ ਲੱਗੇ ਤੇਰੇ ਇਸ਼ਨਾਨ ਦਾ ਵੇਲਾ, ਤੂੰ ਕਿੱਧਰ ਗਰਕ ਰਿਹਾ, ਤੇਰੀ ਮੱਤ ਮਾਰੀ ਗਈ, ਸ਼ਬਦ ਕਹਿ। ਵਾਪਸ ਆਏ, ਇਸ਼ਨਾਨ ਕੀਤਾ, ਬਸ ਸ਼ਬਦ ਕਹਿਣ ਦੀ ਦੇਰ ਸੀ, ਅੰਦਰੋਂ ਗਈ ਵਾਸ਼ਨਾ, ਹੁਣ ਪਛਤਾਵੇ ਦੇ ਅਥਰੂ ਆ ਗਏ। ਦੇਖੋ ਸਫ਼ਰ ਇੰਨੀ ਹੈ, ਕੀ ਕੁਝ ਵਾਪਰ ਗਿਆ। ਗੁਰੂ ਕਹਿ ਰਿਹਾ ਪਾਤਨੀ ਸੁਚੇਤ ਹੋ, ਬੇੜਾ ਕੱਪਰਵਾਤ। ਪਛਤਾਵੇ ਦੇ ਅਥਰੂ ਆਨੰਦਪੁਰ ਸਾਹਿਬ ਗਏ ਤੇ ਸੱਚੇ ਪਾਤਸ਼ਾਹ ਜੀ ਨੇ ਮੱਥਾ ਇਹਨਾਂ ਟੇਕਿਆ ਤੇ ਮੁਸਕਰਾ ਕੇ ਇਹੀ ਸ਼ਬਦ ਕਹਿ। ਇਤਿਹਾਸ ਦੇ ਸ਼ਬਦ ਨੇ ਖੱਸ ਕੇ ਕਹਿਣ ਲੱਗੇ, ਜੋਗਾ ਸਿੰਘ ਰਾਤ ਕਿਵੇਂ ਅੱਜ ਲੰਘੀ? ਭਾਵੇਂ ਕਈ ਸੱਜਣ ਕਹਿੰਦੇ ਨੇ ਗੁਰੂ ਜੀ ਨੂੰ ਨੀਂਦ ਨਹੀਂ, ਉਹ ਸ਼ਬਦ ਅਸਲ ਚ ਇਹਨੇ, ਰਾਤ ਕਿਵੇਂ ਲੰਘੀ? ਸਵੇਰੇ ਝਿੜਕ ਖਾ ਕੇ ਮੁੜਿਆ, ਬਸ ਚਰਨਾਂ ਤੇ ਟਹਿ ਪਿਆ, ਕਹਿਣ ਲੱਗਾ ਮਹਾਰਾਜ ਬਖਸ਼ ਦਿਓ। ਕਹਿਣ ਲੱਗੇ ਪਵਿੱਤਰ ਕਰਮ ਕਰਦਿਆਂ ਵੀ ਕਦੀ ਆਪਣੇ ਕਰਮ ਦੀ ਖੰਗਤਾ ਨਾ ਬਣ ਦਿਓ, ਹੁਕਮ ਨੂੰ ਵੀ ਸ਼ੁਕਰ ਚ ਲੈ ਜਾਓ। ਜਦੋਂ ਮੰਨਦੇ ਹੋ ਉਦੋਂ ਇਹ ਨਾ ਕਹੋ ਮੈਂ ਹੁਕਮ ਮੰਨਿਆ, ਉਦੋਂ ਵੀ ਕਹੋ ਸਤਿਗੁਰੂ ਤੁਸੀਂ ਤਰਸ ਕਰਕੇ ਹੁਕਮ ਮਨਾ ਲਿਆ ਹੈ। ਇਹੀ ਕਾਰਨ ਜਦੋਂ ਅੱਜ ਵੀ ਸਿੰਘ ਅਰਦਾਸ ਕਰਦੇ ਨੇ, ਪੁਰਾਤਨ ਸਿੰਘ ਕਰਦੇ ਸਨ, ਭਾਵੇਂ ਉਹ ਸ਼ਬਦ ਅੱਜ ਨਹੀਂ ਵਰਤਦੇ, ਆਮ ਲੋਕ ਪਾਠ ਕਰਨਾ ਤੇ ਨਾਲ ਕਹਿੰਦੇ ਸਨ ਸੱਚੇ ਪਾਤਸ਼ਾਹ ਜੇ ਰਹਿ ਰਾਜ ਸਾਹਿਬ ਦਾ ਪਾਠ, ਨਿਤਨਿਮ ਦਾ ਪਾਠ, ਆਪ ਜੀ ਕੇ ਚਰਨ ਕਮਲਾਂ ਪਾਸ, ਇਹ ਕਿਉਂ ਕਹਿੰਦੇ ਸਨ? ਚਰਨ ਕਮਲਾਂ ਪਾਸ ਸਾਰੇ ਪਾਠ ਨੂੰ ਕਹਿਣਾ, ਇਹਦਾ ਭਾਵ ਇਹ ਸੀ ਜੇ ਤੁਸੀਂ ਟਿਕਾ ਕੇ ਸਿਮਰਨ ਬੰਦਗੀ ਕਰਾਈ, ਇਹਦੇ ਚ ਮੇਰਾ ਆਪਣਾ ਕੋਈ ਗੁਣ ਨਹੀਂ, ਤੁਸੀਂ ਤਰਸ ਕਰਕੇ ਨੇਮ ਦਿੱਤਾ, ਮੈਂ ਤੁਹਾਡੇ ਚਰਨਾਂ ਚ ਭੇਟਾ ਰੱਖਣਾ ਵੇ ਸੀ ਇਕਾਗਰਤਾ ਦੀ, ਇਹਦੇ ਮਾਲਕ ਤੁਸੀਂ ਹੋ। ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਨੇ ਸ਼ਬਦ ਕਹਿ ਤੇ ਜੋਗਾ ਚਰਨਾਂ ਤੇ ਫਿਰ ਢਹਿ ਪਿਆ। ਹਜ਼ੂਰ ਨੇ ਕਿਹਾ ਜੋਗਿਆ ਚੇਤੇ ਰੱਖੀ, ਜਿਹਦੀ ਇੱਕ ਵਾਰੀ ਬਾਂਹ ਪਕੜ ਲਈ ਉਹ ਕਿਤੇ ਵੀ ਭੱਜ ਕੇ ਚਲਾ ਜਾਏ, ਉਹਦੀ ਜ਼ਿੰਦਗੀ ਦੀ ਬੇੜੀ ਮੈਂ ਕਦੀ ਡੁੱਬਣ ਨਹੀਂ ਦਿੰਦਾ ਹੁੰਦਾ। ਗੁਰਮੁਖੋ, ਇਹੀ ਬਚਨ ਮੈਂ ਆਪ ਨਾਲ ਸਾਂਝਾ ਕਰ ਰਿਹਾ ਕਿ ਸਾਗਰ ਦੇਖੂ ਡਰ ਮਰੂ ਭੈ ਤੇਰੇ ਡਰ ਨਾਹੇ, ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਖਸ਼ਾ ਨਾਹੇ, ਚੜ ਬੋਏ ਥੈ ਚਾਲਸੂ ਸਾਗਰ ਲਹਿਰੀ ਦੇ, ਠਾਕ ਨਾ ਸੱਚੈ ਬੋਏ ਥੈ ਜੇ ਗੁਰ ਧੀਰਕ ਦੇ, ਤਿਤ ਜਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ, ਤਿਤ ਜਰ ਜਾਏ ਉਤਾਰੀਆ। ਕਹਿੰਦੇ ਨੇ ਉਹ ਵਿਹੜਾ ਜਿਹਦੇ ਚ ਸਿੱਖ ਬੈਠਾ, ਗੁਰੂ ਜੀ ਨੇ ਰੱਬ ਵਾਲੇ ਕਿਨਾਰੇ ਲਾ ਦਿੱਤਾ, ਤੇ ਜਦੋਂ ਸਿੱਖ ਕਿਨਾਰੇ ਤੇ ਉਤਰਿਆ ਤੇ ਜਿਹਨੇ ਚੱਪੂ ਲਾ ਕੇ ਕਿਨਾਰੇ ਲਾਇਆ ਸੀ ਉਹ ਕਿਨਾਰੇ ਤੇ ਫਿਰ ਗੁਰੂ ਖਲੋਤਾ ਹੋਇਆ। ਗੁਰ ਦਿਸੈ ਸਾਵਧਾਨ, ਸਤਿਗੁਰੂ ਉੱਥੇ ਸਾਵਧਾਨ ਸੁਚੇਤ ਹੋ ਕੇ, ਪਾਤਨ ਸੁਚੇਤ ਹੈ, ਉਹ ਵਿਹੜੇ ਨੂੰ ਡੁੱਬਣ ਨਹੀਂ ਦਿੰਦਾ। ਇਹੀ ਕਾਰਨ ਬਾਣੀ ਪੜਦਿਆਂ ਹਜ਼ੂਰ ਨੇ ਹੋਰ ਵੀ ਬਚਨ ਕਹਿ, ਅਸੀਂ ਜਦੋਂ ਵੀ ਬੇੜੇ ਬੰਦਗੀ ਵੱਲ ਤੁਰੀਏ ਇਹੀ ਅਰਦਾਸ ਕੀਤੀ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਅਰਦਾਸ ਕੀਤੀ ਦਾਤਾ ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲਗੈ ਮਤ ਜਾਏ। ਇਹ ਸ਼ਬਦ ਕਹਿ ਗੁਰਤਾਰ ਤਾਰਨ ਹਾਰਿਆ, ਗੁਰੂ ਮਲਾ ਆਪ ਤਰਦੈ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰ। ਭਾਈ ਸਾਹਿਬ ਨੇ ਗੁਰਦਾਸ ਜੀ ਨੇ ਆਪਣੀ ਰਚਨਾ ਚ ਪਹਿਲੀ ਬਚਨੀ ਕਹਿਣ ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ ਧੰਨ ਗੁਰੂ ਨਾਨਕ ਸਾਹਿਬ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਕਲਯੁਗ ਵਾਪਰਦਾ ਨਹੀਂ, ਬੰਦੇ ਦੇ ਬਿਰਤੀ ਹੋਈ ਕਲਯੁਗ, ਕਲਯੁਗ ਤਾਂ ਉਦਨ ਵਾਪਰਦਾ ਜਿੱਦਣ ਰੱਬ ਭੁੱਲ ਕੇ ਤੂੰ ਦੁਨੀਆਂ ਦੇ ਵਿਸ਼ੇ ਵਾਸਨਾ ਚ ਖਚ ਧੁਨਾ। ਬਾਬੇ ਦੇ ਨਾਮ ਵਿਚ ਤਾਂ ਇੰਨੀ ਤਾਕਤ, ਉਹਨੇ ਸੱਤ ਨਾਮ ਪੜ੍ਹ ਕੇ ਕਲਯੁਗ ਵੀ ਤਾਰ ਦਿੱਤਾ ਸੀ। ਅਸੀਂ ਕਿਵੇਂ ਕਹੀ ਜਾਂਦੇ ਹਾਂ ਸਿੱਖ ਤੇ ਕਲਯੁਗ ਵਾਪਰ ਗਿਆ, ਬਾਣੀ ਪੜ੍ਹਨ ਵਾਲੇ ਤੇ ਵਾਪਰੇਗਾ? ਹਜ਼ੂਰ ਨੇ ਕਿਹਾ ਅੰਮ੍ਰਿਤ ਬਚਨ ਨੇ ਕਿ ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿਚੋਂ ਕੱਢ ਕੇ ਮੁਕਤ ਪਦਾਰਥ ਮਾਂ ਸਮਾਇਆ। ਤੇ ਭਾਈ ਸਾਹਿਬ ਨੇ ਕਿਹਾ ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਹੈ। ਦੂਸਰੀ ਪੌੜੀ ਹਜ਼ੂਰ ਨੇ ਬਾਣੀ ਚ ਕਿਹਾ ਕਿ ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਗੁਰੂ ਨੇ ਡੁੱਬਦਿਆਂ ਨੂੰ ਬਾਂਹ ਪਕੜ ਕੇ ਬਚਾ ਲਿਆ। ਜਿਹਨੂੰ ਗੁਰੂ ਚੇਤੇ ਆ ਜਾਂਦਾ, ਪਾਤਨ ਰਹਿ ਸੁਚੇਤੇ ਦੇ ਅਰਥ ਦਾਨਿਆਂ ਨੇ ਇਹ ਵੀ ਕੀਤੇ ਨੇ ਕਿ ਜਿਹਦੇ ਚਿੱਤ ਵਿਚ ਗੁਰੂ ਮਲਾ ਆ ਜਾਏ, ਚੇਤੇ ਹੀ ਆ ਜਾਏ ਕੱਲਾ। ਵੈਸੇ ਚੇਤੇ ਨਾਲ ਵੀ ਪਾਰ ਉਤਾਰਾ ਹੋ ਜਾਂਦਾ। ਭਾਈ ਸਾਹਿਬ ਨੇ ਇੱਕ ਮੈਂ ਵਿਚੋਂ ਥੋੜਾ ਨਿਕਲ ਕੇ ਬੇਨਤੀ ਕਰਨ ਲੱਗਾ ਕਿ ਚੰਗਾ ਚੇਤਾ ਜਿਹੜਾ ਨਾ, ਇਹ ਵੀ ਲੇਖੇ ਚ ਪੈ ਜਾਂਦਾ, ਫੁਰਨਾ ਹੀ ਬਣ ਜਾਂਦਾ। ਮੈਂ ਗੁਰੂ ਨੂੰ ਮਿਲਣਾ ਹੈ, ਗੁਰਮੁਖੋ ਫੁਰਨਾ ਵੀ ਹਾਜ਼ਰੀ ਲਵਾ ਜਾਂਦਾ। ਇੱਥੋਂ ਤੱਕ ਨਿਤਨਿਮ ਨਾ ਹੋਇਆ ਹੋਵੇ, ਫੁਰਨਾ ਹੀ ਬਣ ਜਾਏ। ਸਤਿਗੁਰੂ ਕੀ ਵਾਪਰਦਾ ਪਿਆ, ਉਹ ਫੁਰਨਾ ਵੀ ਗੁਰੂ ਦੇ ਚਰਨਾਂ ਚ ਪਹੁੰਚ ਕੇ ਸਿੱਖ ਨੂੰ ਖਲੂਣਾ ਦੇ ਜਾਂਦਾ। ਭਾਈ ਗੁਰਦਾਸ ਜੀ ਦੀ ਰਚਨਾ ਚ ਇੱਕ ਬਚਨ ਹੈ, ਗੁਰੂ ਜੀ ਨੇ ਕਿਹਾ ਸੇਵਾ ਬੜੀ ਉੱਚੀ ਹੈ, ਹਰ ਇੱਕ ਨੂੰ ਕਰਨੀ ਚਾਹੀਦੀ। ਉਹਨਾਂ ਨੇ ਸ਼ਬਦ ਵਰਤੇ ਸਿੱਖ ਸੰਗਤ ਦੀ ਸੇਵਾ ਤੇ ਧਰਤੀ, ਦੋਨਾਂ ਦੀ ਤੁਲਨਾ ਕੀਤੀ, ਜ਼ਮੀਨ ਦੀ ਤੇ ਸਿੱਖ ਦੀ। ਕਹਿੰਦੇ ਨੇ ਧਰਤੀ ਚ ਇੱਕ ਦਾਣਾ ਪਾਉਂਦੇ ਹਾਂ ਨਾ, ਬੀਜ ਬੀਜਨੇ ਆਪਾਂ ਨੂੰ ਪਤਾ, ਤੇ ਇੱਕ ਦੀ ਥਾਂ ਤੇ ਹਜ਼ਾਰਾਂ ਦਾਣੇ ਪੈਦਾ ਹੁੰਦੇ। ਇੱਕ ਮਣ ਪਾਇਆ ਤੇ ਕਈ ਮਣ ਨਿਕਲ ਆਉਂਦਾ ਬੀਜ, ਦਾਣੇ ਪੁੰਗਰਦੇ ਨੇ। ਇੱਕ ਸਿੱਟੇ ਨੂੰ, ਇੱਕ ਦਾਣੇ ਵਿੱਚੋਂ ਇੱਕ ਪੇਡਾ, ਇੱਕ ਪੇਡੇ ਨੂੰ ਕਿੰਨੇ ਸਿੱਟੇ ਨਿਕਲੇ, ਕਿੰਨੇ ਦਾਣੇ ਆ ਗਏ। ਕਹਿੰਦੇ ਧਰਤੀ ਚ ਇੱਕ ਗੁਣਾ ਬੀਜ ਪਾਈਏ ਤੇ ਧਰਤੀ ਉਹਦੀ ਆਉਟਪੁੱਟ ਜਾਂ ਉਹਦਾ ਫਲ ਜਿਹੜੀ ਏ ਉਹ ਹਜ਼ਾਰ ਗੁਣਾ ਵਾਪਸ ਮੋੜਦੀ। ਤੂੰ ਇੱਕ ਗੁਣਾ ਪਾਇਆ, ਮੈਂ ਤੈਨੂੰ ਹਜ਼ਾਰ ਗੁਣਾ ਵਾਪਸ ਦੇਣੀ ਆ। ਤੇ ਭਾਈ ਸਾਹਿਬ ਕਹਿੰਦੇ ਨੇ ਸਿੱਖ ਦੀ ਸੇਵਾ ਜਦੋਂ ਕੋਈ ਕਰਦਾ ਹੈ ਨਾ, ਉੱਥੇ ਗਿਣਤੀਆਂ ਮਿਣਤੀਆਂ ਸਾਰੀਆਂ ਮੁੱਕ ਜਾਂਦੀਆਂ ਨੇ, ਉਹ ਕੁਝ ਮਿਲ ਜਾਂਦਾ ਜਿਹੜਾ ਕਦੀ ਗਿਣਤੀ ਚ ਆ ਹੀ ਨਹੀਂ ਸਕਦਾ। ਧਰਤੀ ਦੀ ਗਿਣਤੀ ਹੈ, ਸੰਗਤ ਦੀ ਸਿੱਖ ਦੀ ਸੇਵਾ ਦੀ ਕੋਈ ਗਿਣਤੀ ਨਹੀਂ। ਉਹਨਾਂ ਫਿਰ ਅਗਲਾ ਬਚਨ ਕਿਹਾ, ਧਰਤੀ ਹਜ਼ਾਰ ਗੁਣਾ ਦਿੰਦੀ ਏ, ਸੰਗਤ ਦੀ ਸੇਵਾ ਚ ਪਤਾ ਨਹੀਂ ਕੀ ਕੁਝ ਮਿਲ ਜਾਣਾ, ਗਿਣਤੀ ਮਿਣਤੀ ਕਹਿ ਨਹੀਂ। ਦੂਜਾ ਬਚਨ ਕਿਹਾ, ਕਹਿਣ ਲੱਗੇ ਧਰਤੀ ਦਾ ਇੱਕ ਸੁਭਾਅ ਏ ਕਿ ਜਿਹੜਾ ਬੀਜ ਪਾਈਏ ਫਲ ਉਹੀ ਆਉਣਾ। ਇਹੀ ਏ ਨਾ, ਜੇ ਕਣਕ ਬੀਜੀਏ ਤੇ ਕਣਕ ਦੇ ਛੋਲੇ ਚਣੇ ਨਹੀਂ ਬਣਨੇ, ਜੇ ਝੋਨਾ ਲਾਇਆ ਤੇ ਉਹਦਾ ਬਾਜਰਾ ਨਹੀਂ ਬਣਨਾ। ਜੋ ਕੁਝ ਅਸੀਂ ਧਰਤੀ ਦੀ ਖਿੱਕ ਚ ਬੀਜ ਪਾਇਆ ਉਹ ਕੁਝ ਫਲ ਬਣ ਬਣ ਕੇ ਬਾਹਰ ਆਉਣਾ। ਇਹ ਹੋ ਹੀ ਨਹੀਂ ਸਕਦਾ ਕਿ ਬੀਜ ਇੱਕ ਪਾਇਆ ਹੋਵੇ ਤੇ ਸਾਉਣੀ ਦੀਆਂ ਸਾਰੀਆਂ ਫਸਲਾਂ ਹੀ ਆ ਜਾਣ, ਵਿੱਚੀ ਝੋਨਾ ਆ ਜਾਏ, ਵਿੱਚੀ ਜਵਾਰ ਆ ਜਾਏ, ਵਿੱਚੀ ਤਿਲ ਆ ਜਾਏ, ਜਿਹੜਾ ਬੀਜ ਪਾਇਆ ਉਹ ਨਿਕਲੇਗਾ। ਕਹਿਣ ਲੱਗੇ ਧਰਤੀ ਤੇਰੇ ਤੋਂ ਸਿੱਖ ਫਿਰ ਵੀ ਉੱਚਾ ਹੀ, ਸੰਗਤ ਤੇਰੇ ਚ ਜਿਹੜਾ ਬੀਜ ਪਾਈਏ ਤੂੰ ਉਹ ਹੀ ਫਲ ਦੇਣੀ ਏ। ਪਰ ਕਹਿਣ ਲੱਗੇ ਸੰਗਤ ਦੀ ਭਾਵਨਾ ਨਾਲ ਕੋਈ ਸੇਵਾ ਕਰੇ ਇਹਦੇ ਵਿੱਚ ਉਹ ਫਲ ਮਿਲਦਾ ਜਿਹੜਾ ਬੀਜਿਆ ਵੀ ਕਦੀ ਨਹੀਂ ਹੁੰਦਾ। ਤੀਸਰਾ ਬਚਨ ਉਹਨਾਂ ਕੀਤਾ, ਧਰਤੀ ਨਾਲ ਤੁਲਨਾ ਕਰਦੇ ਅਖੀਰ ਤੇ ਉਹਨਾਂ ਕਿਹਾ, ਕਹਿਣ ਲੱਗੇ ਧਰਤੀ ਚ ਨਾ ਬੀਜੀਏ ਤੇ ਧਰਤੀ ਬੰਜਰ ਹੋ ਜਾਂਦੀ, ਬੀਜਣ ਤੋਂ ਬਿਨਾਂ ਤੇ ਧਰਤੀ ਕਿਸੇ ਨੂੰ ਕੁਝ ਨਹੀਂ ਦਿੰਦੀ। ਚਾਰ ਸਿਹਾੜਾਂ ਨਾ ਕੱਢੀਏ ਤੇ ਉਹ ਕਈ ਉਹੀ ਪੈਲੀ ਹੁੰਦੀ ਏ, ਕਿਤੇ ਬੂਟੀ ਉੱਡ ਪਈ, ਕਿਤੇ ਝਾੜੀਆਂ, ਕਿਤੇ ਕਾਨੇ, ਕਿਤੇ ਡਿਲਾ। ਜੇ ਬੀਜ ਨਾ ਪਾਈਏ ਧਰਤੀ ਕਦੀ ਵੀ ਫਲ ਨਹੀਂ ਦਿੰਦੀ, ਉਹਦੇ ਚ ਬੀਜ ਪਾਵਾਂਗੇ ਤੇ ਫਲ ਮਿਲੇਗਾ, ਨਹੀਂ ਤੇ ਬੰਜਰ ਹੈ। ਕਹਿੰਦੇ ਨੇ ਭਾਈ ਸਿੱਖਾ, ਤੂੰ ਸੰਗਤ ਦੀ ਸੇਵਾ ਨਹੀਂ ਨਾ ਕਰ ਸਕਦਾ, ਤੇਰੇ ਕੋਲ ਧਨ ਨਹੀਂ, ਤੇਰੇ ਕੋਲ ਆਪਣੇ ਪੱਲੇ ਕੁਛ ਵੀ ਨਹੀਂ, ਬਸ ਤੂੰ ਸੰਗਤ ਚ ਆ ਕੇ ਇੰਨੇ ਫੁਰਨਾ ਬਣਾ ਲੈ ਦਾਤਾ। ਮੇਰਾ ਦਿਲ ਕਰਦਾ ਸੀ ਇਹਨਾਂ ਦੀ ਸੇਵਾ ਕਰਨ ਦਾ। ਕਹਿਣ ਲੱਗੇ ਤੇਰਾ ਸ਼ੁੱਧ ਫੁਰਨਾ ਸਮਝ ਲਈ, ਸਾਰਿਆਂ ਦੀ ਸੇਵਾ ਹੋ ਗਈ। ਧਰਤੀ ਬੀਜਣ ਤੋਂ ਬਿਨਾਂ ਕੁਝ ਨਹੀਂ ਦਿੰਦੀ, ਪਰ ਇੱਥੇ ਤਾਂ ਬੀਜਣ ਤੋਂ ਬਿਨਾਂ ਵੀ ਫਲ ਮਿਲ ਜਾਂਦਾ। ਭਾਈ ਸਾਹਿਬ ਦੀ ਰਚਨਾ ਕਿ ਧਰਤੀ ਬੀਓ ਬਜਾਏ ਸਹਿਸ ਫਲਾਇਆ, ਅਰਥ ਮੈਂ ਕਰ ਦਿੱਤੇ ਨੇ, ਸਹਿਸ ਫੈਲਾਇਆ ਹਜ਼ਾਰਾਂ ਗੁਣਾ, ਗੁਰਸੁਖ ਮੁੱਖ ਪਵਾਏ ਨਾ ਲੇਖ ਲਿਖਾਇਆ, ਸਿੱਖ ਨੂੰ ਛਕਾ ਦਿੱਤਾ ਉਹਦਾ ਕੋਈ ਲੇਖਾ ਨਹੀਂ, ਧਰਤੀ ਦੇ ਫਲਾਏ ਜੋਈ ਫਲ ਪਾਇਆ, ਗੁਰਸਿੱਖ ਮੁੱਖ ਸਮਾਏ ਸਭ ਫਲ ਲਾਇਆ, ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਬੀਜਣ ਤੋਂ ਬਿਨਾਂ ਧਰਤੀ ਨਹੀਂ ਕੋਈ ਜੰਮਦੀ, ਪਰ ਕਹਿਣ ਲੱਗੇ ਗੁਰਸਿੱਖ ਚਿੱਤ ਵਸਾਏ ਸਭ ਫਲ ਲਾਇਆ। ਬਸ ਚੇਤੇ ਹੀ ਕਰ ਲੈ, ਜੇ ਸਿੱਖ ਨੂੰ ਚੇਤੇ ਕੀਤਿਆ ਇੰਨਾ ਫਲ ਮਿਲਦਾ ਗੁਰਮੁਖ, ਗੁਰੂ ਪਤਨੀ ਨੂੰ ਚੇਤੇ ਕੀਤਿਆ ਕਿੰਨਾ ਕੁ ਫਲ ਮਿਲੇਗਾ। ਹਜ਼ੂਰ ਕਹਿ ਰਹੇ ਨੇ ਉਹਨਾਂ ਦੀ ਬੇੜੀ ਕਦੀ ਨਹੀਂ ਡੁੱਬਦੀ ਜਿਨ੍ਹਾਂ ਦੇ ਅੰਦਰ ਮਲਾਖ ਹੈ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਇੱਕ ਪਾਸੇ ਰਹਿ ਰਸਤ ਅਸੀਂ ਪੜ੍ਹਦੇ ਹਾਂ ਕਿ ਪੰਕਜ ਮੋਹ ਪੱਗ ਨਹੀਂ ਚੱਲੈ, ਪੈਰ ਨਹੀਂ ਚੱਲਦੇ ਪਏ, ਕਿਉਂ? ਹਮ ਦੇਖਾ ਤੈ ਡੂਬੀ ਅਲੇ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਖਾਂ ਹੁਣ ਰੱਬ ਨੇ ਮਿਹਰ ਕੀਤੀ, ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮੈਂ ਪਾਣੀ ਚ ਤੁਰਨਾ ਪਿਆ, ਮੇਰੇ ਤੇ ਪੈਰ ਹੀ ਨਹੀਂ ਭਿੱਜਦੇ। ਦੋਨੋਂ ਬਚਨ ਨੇ ਨਾ, ਇੱਕ ਪਾਸੇ ਪੈਰ ਡੁੱਬ ਰਿਹਾ, ਉਹਦੇ ਡੁੱਬਣ ਦਾ ਚਿੱਕਣ ਦਾ ਕਾਰਨ ਇਹ ਵੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ, ਗਲਿਆ ਰੱਬ ਨੂੰ ਚੇਤੇ ਨਹੀਂ ਕੀਤਾ ਡੁੱਬੇਗਾ। ਤੇ ਦੂਜੇ ਪਾਸੇ ਉਸੀ ਜੋਤ ਨੇ ਪੰਜਵੇਂ ਜਾਮੇ ਚ ਕਿਹਾ ਕਿ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਕਿਉਂ ਨੀ ਪੈਰ ਡੁੱਬਦੇ ਪਏ, ਮੰਝ ਮੁਹੱਬਤ ਤੇਰੀ, ਮੇਰੇ ਖਿਰਦੇ ਵਿਚ ਤੇਰਾ ਪਿਆਰ ਵਸ ਗਿਆ, ਪਾਤਨ ਰਹਿ ਸੁਚੇਤ, ਮੰਝ ਮੁਹੱਬਤ ਤੇਰੀ, ਤੋ ਸ਼ੈ ਚਰਨੀ ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਖਾਂ, ਬੇੜੀ ਬਸ ਆ ਤੇਰਾ ਨਾਮ ਹੀ ਮੇਰੇ ਵਾਸਤੇ ਬੇੜੀ ਬਣ ਗਏ। ਕਵੀ ਸੰਤੋਖ ਸਿੰਘ, ਮੈਂ ਅੰਤ ਬੇਨਤੀ ਕਰਾਂ, ਗੁਰਪ੍ਰਤਾਪ ਸੂਰਜ ਉਹਨਾਂ ਲਿਖਿਆ, ਗੁਰੂ ਨਾਨਕ ਪ੍ਰਕਾਸ਼ ਲਿਖਿਆ, ਇਹ ਚ ਕੋਈ ਸ਼ੱਕ ਨਹੀਂ ਕਿ ਇਹਨਾਂ ਦੋਨਾਂ ਗ੍ਰੰਥਾਂ ਵਿਚ ਬਹੁਤ ਕੁਛ ਹੈ ਜਿਹੜਾ ਗੁਰਮਤ ਨਾਲ ਨਹੀਂ ਮੇਲ ਖਾਂਦਾ, ਅਸੀਂ ਮੰਨੀਏ ਨੂੰ ਸਵੀਕਾਰੀਏ, ਪਰ ਕਾਲੀ ਚ ਉੱਠ ਕੇ ਕਹਿ ਦੇਣਾ ਇਹ ਗ੍ਰੰਥ ਨਹੀਂ ਚਾਹੀਦੇ, ਨਹੀਂ, ਤੈਨੂੰ ਗੁਰੂ ਦਾ ਸ਼ਬਦ ਹੈ ਤੇਰੇ ਕੋਲ, ਤੂੰ ਹੰਸ ਬਿਰਤੀ ਨਾਲ ਉਹਦੇ ਚ ਚੁਣ ਲੈ, ਜਿਹੜੀ ਗੁਰੂ ਆਸ਼ ਅਨੁਸਾਰ ਗੱਲ ਉਹ ਸਵੀਕਾਰ ਕਰ, ਕਿਉਂਕਿ ਉਸ ਬੰਦੇ ਨੇ, ਉਸ ਸੱਜਣ ਨੇ ਬਹੁਤ ਮਿਹਨਤ ਕੀਤੀ, ਬਹੁਤ ਮੁਸ਼ਕਤ ਕੀਤੀ ਉਹਨੇ, ਸਾਰੀ ਇਹ ਇਤਿਹਾਸਕ ਸਮਾਚਾਰ ਇਕੱਠੇ ਕੀਤੇ ਜਦੋਂ। ਪਰ ਇੱਕ ਥਾਂ ਤੇ ਉਹਨਾਂ ਇਹ ਵੀ ਕਿਹਾ, ਕਹਿਣ ਲੱਗੇ ਜੇਕਰ ਇਹ ਗ੍ਰੰਥ ਪੜ੍ਹਦਿਆਂ ਕਿਸੇ ਸਿੱਖ ਕਿਸੇ ਭਾਵਨਾ ਵਾਲੇ ਦੇ ਮਨ ਚ ਇਹ ਖਿਆਲ ਉਪਜੇ ਵੀ ਇਹ ਗੱਲ ਦਰੁਸਤ ਕਰਨੀ ਏ, ਕਹਿੰਦੇ ਨੇ ਮੈਂ ਹੱਕ ਦੇ ਕੇ ਚੱਲਾਂ ਵਾਂ ਕਿ ਇਸ ਗ੍ਰੰਥ ਦੀ ਸੁਧਾਈ ਕੋਈ ਵੀ ਕਰ ਲਿਓ, ਪਰ ਕਵਿਤਾ ਦਾ ਪੱਧਰ ਇੰਨਾ ਉੱਚਾ ਹੋਵੇ, ਕੋਈ ਰਚੇਗਾ ਕਵਿਤਾ ਇੰਨੀ ਉੱਚੀ, ਸਿਰਫ ਇੱਕ ਪੋਜ਼ਿਟਿਵ ਪੱਖ। ਫਿਰ ਦੂਜੀ ਗੱਲ, ਅੱਜ ਚਾਰ ਕਿਤਾਬਾਂ ਕੋਈ ਲਿਖ ਦਿੰਦਾ ਨਾ, ਉਹਦੇ ਤੇ ਪਹਿਲੇ ਉਹ ਜਿਹੜਾ ਆਪਣੇ ਹੱਕ ਨੇ, ਮੇਰੀ ਸੰਤਾਨ ਦਾ ਹੱਕ ਏ, ਮੇਰਾ ਹੱਕ ਏ, ਉਹ ਸੱਜਣ ਨੇ ਜਿੱਦਣ ਗ੍ਰੰਥ ਪੂਰੇ ਕੀਤੇ, ਸਾਰੇ ਗ੍ਰੰਥ ਗੁਰੂ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਆ ਕੇ ਕਿਹਾ ਸੀ ਇਹ ਪੰਥ ਦੀ ਇਮਾਨਤ ਹੈ, ਪੰਥ ਜਿਵੇਂ ਮਰਜ਼ੀ ਵਰਤ ਲੈ, ਹੱਕ ਨਹੀਂ ਸੀ ਜਿਤਾਇਆ। ਉਹਨਾਂ ਨੇ ਅਖੀਰ ਤੇ ਇੱਕ ਬੇਨਤੀ ਕੀਤੀ ਆ ਪਾਤਨੀ ਗੁਰੂ ਅੱਗੇ, ਜਦੋਂ ਅੰਤਲੇ ਸਮੇਂ ਕੈਥਲ ਉਜੜਿਆ ਤੇ ਉਹਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅਬ ਆਨ ਕੀ ਆਸ ਨਿਰਾਸ ਬਹੀ, ਕਲਗੀ ਤਰਬਾਸ ਕੀ ਉਹ ਮਨ ਮਾਹੀ। ਅੰਤਲੇ ਦਿਨਾਂ ਚ ਕਹਿਣ ਲੱਗੇ ਹੁਣ ਕਲਗੀ ਵਾਲਿਆ ਸਿਰਫ ਤੇਰੀਆਂ ਆਸਾਂ ਨੇ ਇਸ ਸੀਨੇ ਵਿਚ ਖਏ ਵੀ ਤੁਸੀਂ ਸਿਰਫ, ਅਬ ਆਨ ਕੀ ਆਸ ਨਿਰਾਸ ਭਈ, ਕਲਗੀ ਤਰਬਾਸ ਕੀ ਉਹ ਮਨ ਮਾਹੀ। ਉਹਨਾਂ ਫਿਰ ਇੱਕ ਦੋਹਰਾ ਕਿਹਾ ਸੀ ਅਰਦਾਸ ਵਿਚ, ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾੜ। ਸ਼ਬਦ ਬੇਰੀ ਹੈ ਤੇ ਚਾਰ ਵਾਰੀ ਸ਼ਬਦ ਆਇਆ ਤੇ ਚਾਰੇ ਵਾਰੀ ਅਰਥ ਵੱਖਰੇ ਨੇ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾੜ, ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਅਰਥ ਕੀ ਨੇ? ਸਤਿਗੁਰ ਮਮ ਬੇਰੀ ਕਟੋ, ਬੇਰੀ ਪਹਿਲੇ ਬੇਰੀ ਦਾ ਅਰਥ ਹੈ ਬੇੜੀਆਂ, ਲੋਹੇ ਦੀਆਂ ਜੰਜੀਰਾਂ ਕੱਟ ਦੇ ਧੰਨ ਗੁਰੂ ਗੋਬਿੰਦ ਸਿੰਘ ਆਪਣੀ ਰਹਿਮਤ ਕਰਕੇ। ਸਤਿਗੁਰ ਮਮ ਬੇਰੀ ਕਟੋ, ਮੇਰੇ ਪੈਰਾਂ ਚ ਵਾਸ਼ਨਾਵਾਂ ਦੀਆਂ ਬੇੜੀਆਂ ਪਈਆਂ ਨੇ, ਮੈਂ ਕਿਵੇਂ ਤੇਰੀ ਬੇੜੀ ਚ ਬੈਠਾ, ਤੁਰਿਆ ਨਹੀਂ ਜਾਂਦਾ ਪਿਆ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾੜ, ਤੇ ਜਿਹੜੀ ਤੁਹਾਡੀ ਆਪਣੀ ਨਿਜ ਬੇੜੀ ਹੈ ਨਾ, ਤੇ ਨਿਜ ਬੇੜੀ ਤਾਂ ਗੁਰੂ ਦੀ ਨਾਮ ਹੈ, ਸ਼ਬਦ ਹੈ, ਨਿਜ ਬੇਰੀ ਪਰ ਚਾੜ, ਆਪਣੀ ਬੇੜੀ ਤੇ ਚਾੜ ਲੈ ਬੇੜੀਆਂ ਕੱਟ ਕੇ, ਇਹ ਬੇਰੀ ਹੋਏ ਭਵ ਸਫਲ, ਇੱਥੇ ਬੇਰੀ ਦਰ ਤੇ ਵਾਰੀ, ਆਹ ਜਿਹੜੀ ਵਾਰੀ ਦਿੱਤੀ ਆ ਨਾ, ਸਫਲਤਾ ਦੇ ਦੇ। ਬਿਨ ਬੇਰੀ ਕਰ ਪਾਰ ਤੇ ਚੌਥਾ ਬੇਰੀ ਦਰ ਤੇ ਦੇਰੀ, ਹੁਣ ਬਿਨਾਂ ਦੇਰੀ ਤੋਂ ਮੈਨੂੰ ਪਾਰ ਕਰ ਦੇ, ਕਿਉਂਕਿ ਹੁਣ ਮਨ ਬਣਿਆ ਪਿਆ ਤੇਰੇ ਚਰਨਾਂ ਜੁੜਨ ਲਈ, ਕੱਲ ਨੂੰ ਕਿਤੇ ਭਟਕ ਨਾ ਜਾਏ। ਹਜ਼ੂਰ ਨੇ ਜਿਹੜੇ ਅੱਜ ਬਚਨ ਕਹਿਣ ਲੱਗੇ, ਭਾਈ ਦੇਖੋ ਗੁਰੂ ਹੋ ਕੇ ਦਿੰਦਾ ਰੋਜ਼। ਅਸੀਂ ਸੁਣੀਏ ਸ਼ਬਦ ਕਹਿ, ਆਰੰਭ ਵਿੱਚ ਸੀ ਫਰੀਦਾ ਦੁੱਖਾ ਛੇਤੀ ਦਿਓ ਗਿਆ, ਸਾਰਾ ਦਿਨ ਦੁੱਖ ਚ ਨਿਕਲ ਗਿਆ, ਝੋਰੇ ਚ ਨਿਕਲ ਗਿਆ ਤੇ ਦੁੱਖ ਅਨੇਕਾਂ ਤਰ੍ਹਾਂ ਦੇ ਵਿਆਪੇ। ਹਜ਼ੂਰ ਕਹਿ ਰਹੇ ਨੇ ਸੂਲਾਂ ਛੇਤੀ ਰਾਤ, ਤੇ ਜਿਹੜੇ ਦਿਨੇ ਦੁੱਖ ਕਮਾਏ ਸਨ ਰਾਤ ਕਿੱਥੇ ਚੈਣ ਆਉਣਾ। ਇਹੀ ਕਾਰਨ ਕਿ ਜਿਹੜਾ ਰਾਤ ਸੁੱਤਿਆਂ ਵਾਹਿਗੁਰੂ ਕਰੇਗਾ, ਸਵੇਰੇ ਜਾਗਦਿਆਂ ਵਾਹਿਗੁਰੂ ਚੇਤੇ ਆਏਗਾ, ਜਿਹੜਾ ਜਾਗਦਿਆਂ ਵਾਹਿਗੁਰੂ ਕਹੇਗਾ ਸਾਰਾ ਦਿਨ ਵਾਹਿਗੁਰੂ ਚੇਤੇ ਆਏਗਾ, ਤੇ ਜਿਹੜਾ ਸਾਰਾ ਦਿਨ ਦੁਨੀਆਂ ਨੂੰ ਵੇਖ ਕੇ ਰੋਈ ਗਿਆ ਉਹਨੂੰ ਰਾਤ ਕਿੱਥੇ ਚੈਣ ਆ ਜਾਣਾ। ਸੌਂਦੇ ਵਾਹ ਵਾਹ ਉਚਰੇ, ਉੱਠਦੇ ਪੀ ਵਾਹ ਕਰੀ, ਸੌਂਦੇ ਵਾਹ ਵਾਹ ਕਹਿਣਗੇ ਤਾਂ। ਹਜ਼ੂਰ ਨੇ ਕਿਹਾ ਸਾਰਾ ਦਿਨ ਚਿੰਤਾ ਚ ਦੁੱਖਾਂ ਚ ਨਿਕਲ ਗਿਆ, ਸੂਲਾਂ ਛੇਤੀ ਰਾਤ, ਰਾਤ ਆਈ ਪਾਸੇ ਮਾਰਦਿਆਂ ਕਿੱਥੇ ਨਿਕਲੇ। ਕਿਸੇ ਦਾ ਮਾੜਾ ਸੋਚੀ ਜਾਏ, ਕਿਸੇ ਦਾ ਚੰਗਾ ਸੋਚੀ ਜਾਏ, ਬੰਦਾ ਸੋਚੀ ਜਾਂਦਾ ਤੇ ਕਈ ਵਾਰੀ ਸਾਰੀ ਰਾਤ ਨੀਂਦ ਨਹੀਂ ਪੈਂਦੀ, ਅੰਤਰ ਚਿੰਤਾ ਨੀਂਦ ਨਾ ਸੋਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਚਿੰਤਾ ਕਦੀ ਨੀਂਦ ਨਹੀਂ ਆਉਣ ਦਿੰਦੀ, ਚਿੰਤਾ ਸੂਲ ਹੈ, ਚੁੱਪਦੀ ਰਾਤ ਨੂੰ, ਬੰਦਾ ਟਿਕਦਾ ਨਹੀਂ। ਹਜ਼ੂਰ ਨੇ ਕਿਹਾ ਫਿਰ ਇੱਕ ਕੰਮ ਕਰ, ਵੈਸੇ ਚਾਹੀਦਾ ਹੈ ਅਭਿਆਸ ਆ ਵਿੱਚੋਂ ਗੁਰਮੁਖ ਕਰ ਦਿਓ, ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕਰਨੇ ਤੇ ਰਾਤ ਨੂੰ ਲੰਮੇ ਪੈ ਕੇ, ਦਾ ਮਤਲਬ ਇਹ ਨਹੀਂ ਕਿ ਨਾਮ ਸਿਮਰਨਾ ਬੰਦ ਕਰ ਦਈਏ, ਲੰਮੇ ਪੈ ਕੇ ਸੁੱਤਿਆਂ ਵੀ ਅੰਦਰ ਗੁਰੂ ਚੇਤੇ ਕਰੀਏ, ਵਾਹਿਗੁਰੂ ਚੇਤੇ ਕਰੀਏ। ਜੇ ਸੁੱਤਿਆਂ ਨੀਂਦ ਨਹੀਂ ਆਉਂਦੀ, ਜਾਗਦੇ ਤੇ ਪਈ ਹਾਂ, ਫਿਰ ਧੱਕੇ ਨਾਲ ਇਸ ਮਨ ਨੂੰ ਖਿੱਚ ਧੂ ਕੇ ਬਾਣੀ ਵੱਲ, ਨਾਮ ਵੱਲ ਲਾ ਲਈਏ। ਅਸਲੀਅਤ ਇਹ ਕਿ ਮਨ ਤਪਦਾ ਹੈ ਈਰਖਾਂ ਕਰਕੇ, ਤੇ ਜਦੋਂ ਤਪਦੇ ਹੋਏ ਮਨ ਨੂੰ ਨਾਮ ਮਿਲ ਜਾਏਗਾ, ਠੰਡਾ ਹੋ ਜਾਏਗਾ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕੱਲ ਤਾਤੀ ਠੰਡਾ ਹਰਨਾਉ, ਸੜਦਾ ਅੰਦਰ ਤੇ ਨਾਮ ਇਸ ਤਰ੍ਹਾਂ ਜਿਵੇਂ ਭੁੱਜਦੇ ਹੋਏ ਨੂੰ ਠੰਡ ਦਿੰਦਾ। ਹਜ਼ੂਰ ਨੇ ਕਿਹਾ ਦੁੱਖ ਗਿਆ, ਸਾਰਾ ਦਿਨ ਦੁੱਖ ਚ, ਰਾਤ ਚਿੰਤਾ ਦੀਆਂ ਸੂਲਾਂ ਸੀ, ਸੂਲਾਂ ਛੇਤੀ ਰਾਤ ਖੜਾ ਪੁਕਾਰੇ ਪਾਤਨੀ, ਗੁਰੂ ਪਾਤਨੀ ਪੁਕਾਰ ਦਿਆ ਪਿਆ, ਰਾਤ ਨੂੰ ਵੀ ਪੁਕਾਰਦੇ ਨੇ, ਸੌਂਦਿਆਂ ਵੀ ਕਹਿਣ ਲੱਗੇ। ਅਸੀਂ ਪੜ੍ਹਨੇ ਆ ਕਿ ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਏਹੋ ਪਹੁੰਚਾ, ਸਦੜੇ ਨਿਤ ਪਵਨ ਸੱਦਣ ਖਾਰਾ ਸਿਮਰੀਏ, ਨਾਨਕ ਸੇ ਦੇਹੇ ਅਵਨ, ਦੇਹ ਅਵਨ ਖੜਾ ਪੁਕਾਰੇ ਪਾਤਨੀ। ਸਵੇਰੇ ਪਾਠ ਕੀਤਾ, ਅੰਮ੍ਰਿਤ ਵੇਲੇ ਵੀ ਪਾਤਨੀ ਨੇ ਪੁਕਾਰ ਕੇ ਕਿਹਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ, ਤੇਰੇ ਨਾਲੇ ਖੜਾ ਪੁਕਾਰੇ ਪਾਤਨੀ। ਜਿਆਸਾ ਕੀ ਵਾਰ ਸੁਣੀ, ਪਾਤਨੀ ਨੇ ਕਿਹਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ, ਪਾਵਣਾ ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ ਖੜਾ ਪੁਕਾਰੇ ਪਾਤਨੀ। ਇਹਨਾਂ ਸ਼ਬਦਾਂ ਨੂੰ ਗੁਰੂ ਪੁਕਾਰ ਕੇ ਕਹਿ ਰਿਹਾ ਕਿ ਸੁਚੇਤ ਹੋ, ਬੇੜਾ ਤੇਰੇ ਜੀਵਨ ਦਾ ਬੇੜਾ, ਜ਼ਿੰਦਗੀ ਦਾ ਜਹਾਜ਼ ਕੱਪਰ ਵਾਤ, ਵਾਤ ਦਰਤ ਕੀਤਾ ਸੀ ਮੂੰਹ, ਆਪਾਂ ਘੁੰਮਣ ਘੇਰੀਆਂ ਦੇ ਮੁਹਾਣੇ ਚ ਡਿੱਗਾ ਹੀ, ਭਾਈ ਇਹਨੂੰ ਬਚਾ ਲੈ। ਫਿਰ ਦੇਖੋ ਇੰਨੀ ਨਿਰਾਸ਼ਤਾ ਨਹੀਂ ਦਿੱਤੀ। ਅਗਲਾ ਬਚਨ, ਲੰਮੀ ਲੰਮੀ ਨਦੀ ਵਹੇ, ਮੈਂ ਅਰਜ਼ ਕੀਤੀ ਸੀ ਟਾਈਮ ਸਮਾਂ ਨਦੀ ਹੈ, ਬੜੀ ਲੰਮੀ ਹੈ। ਇਸ ਨਦੀ ਨੂੰ ਸਿਰਫ ਇਹ ਨਾ ਸਮਝੀਏ ਵੀ ਇਸ ਸੰਨ ਚ ਜਨਮ ਹੋਇਆ ਸੀ, ਆ ਮੌਤ ਹੋ ਗਈ, ਇੰਨਾ ਸਮਾਂ ਜੀ ਕੇ ਗਏ, ਉਹ ਤਾਂ ਇਸ ਤਨ ਦਾ। ਜੇ ਇਸ ਨਦੀ ਵੱਲ ਝਾਤੀ ਮਾਰ ਕੇ ਦੇਖੀਏ, ਪਤਾ ਨੀ ਕਿੰਨੇ ਕੁ ਚਿਰ ਦੀ ਚੱਲਦੀ ਪਈ। ਸਮਾਂ, ਉਮਰ, ਜੀਵਨ, ਜੂਨਾ, ਇਹ ਨਦੀ ਲੰਮੀ ਲੰਮੀ ਨਦੀ ਵਹੈ, ਕੰਧੀ ਕੇਰੇ ਖੇਤ, ਕੰਧੀ ਦਾ ਅਰਥ ਕਿਨਾਰੇ, ਕਿਨਾਰੇ ਢਹਿੰਦੇ ਪਏ ਨੇ। ਵੈਸੇ ਇਸ ਜਨਮ ਵਿੱਚ ਕਿਨਾਰੇ ਕੀ ਨੇ? ਸਾਡੀ ਆ ਸਰੀਰ ਤੇ ਸਰੀਰ ਦਾ ਬਲ, ਉਮਰ ਤੇ ਉਮਰ ਦੀ ਤਾਕਤ, ਜਿਹੜੀ ਸਰੀਰ ਚ ਤਾਕਤ ਏ, ਇਹ ਦੋ ਕਿਨਾਰੇ ਨੇ। ਜਿਉਂ ਜਿਉਂ ਇਹ ਨਦੀ ਵਗਦੀ ਪਈ, ਤਿਉਂ ਤਿਉਂ ਕਿਨਾਰੇ ਢਹਿੰਦੇ ਪਏ ਨੇ। ਸਰੀਰ ਵੀ ਦਿਨੋ ਦਿਨ ਬਿਨਸ ਰਿਹਾ, ਤੇ ਜਿਹੜੀ ਤਾਕਤ ਦਾ ਮਾਣ ਬੰਦਾ ਕਰਦਾ ਉਹ ਵੀ ਦਿਨ ਬ ਦਿਨ ਘੱਟ ਰਹੀ ਹੈ। ਕੰਧੀ ਕੇਰੇ ਖੇਤ, ਹਜ਼ੂਰ ਨੇ ਕਿਹਾ ਭਾਈ ਬੇੜੇ ਨੂੰ ਕੱਪਰ ਕਿਆ ਕਰੇ, ਉਸ ਬੇੜੇ ਨੂੰ ਕੋਈ ਵੀ ਭਵਰ ਨਹੀਂ ਡੋਬ ਸਕਦਾ, ਕਦੀ ਨਹੀਂ ਡੁੱਬਦਾ ਉਹ। ਜਾਂ ਜੇ ਵਾਹਿਗੁਰੂ ਜੇ ਪਾਤਣ ਰਹਿ ਸੁਚੇਤ, ਜੇ ਪਾਤਨ ਮਲਾ ਸੁਚੇਤ ਹੈ, ਗੁਰੂ ਸੁਚੇਤ ਹੈ, ਫਿਰ ਉਹ ਬੇੜੀ ਕਦੀ ਡੁੱਬਦੀ ਨਹੀਂ। ਆਓ ਅਸੀਂ ਇਸ ਬੇੜੇ ਵਿੱਚ ਚੜੀਏ। ਉਹ ਕਿਵੇਂ ਚੜਿਆ ਜਾਣਾ? ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਦੀ ਦਾਤ ਲੈ ਕੇ। ਗੁਰਮੁਖਾ ਕਿਹਾ ਸੀ 26 ਤਰੀਕ ਨੂੰ ਇੱਥੇ ਅੰਮ੍ਰਿਤ ਸੰਚਾਰ ਹੈ ਤੇ ਸ਼ਹੀਦਾਂ ਦੇ ਦਿਨ ਨੇ ਤੇ ਸਾਲ ਵੀ ਸਮਾਪਤ ਹੋ ਜਾਣਾ 26 ਤੋਂ ਬਾਅਦ। ਤੇ ਕਿੱਡਾ ਵੱਡਾ ਇਹ ਸਾਲ ਹਜ਼ੂਰ ਸੱਚੇ ਪਾਤਸ਼ਾਹ, ਉਹਨਾਂ ਦੀ ਸ਼ੁਰੂਆਤ ਪਟਨਾ ਸਾਹਿਬ ਹੋਈ। ਮ੍ਰਿਤ ਮੰਡਲ ਦੀ ਯਾਤਰਾ ਸੰਪੰਨ ਹਜ਼ੂਰ ਸਾਹਿਬ ਕੀਤੀ। ਹਜ਼ੂਰ ਸਾਹਿਬ ਇੱਕ ਖਿਆਲ ਆਇਆ, ਪਟਨਾ ਸਾਹਿਬ ਤੁਰੇ ਤੇ ਉੱਥੇ ਵੀ ਕੋਈ ਸੱਟ ਦਿੱਤਾ ਤੇ ਨਦੇੜ ਆਏ ਉੱਥੇ ਵੀ ਸੱਟਿਆ। ਕੀ ਸੱਟਿਆ? ਪਟਨਾ ਸਾਹਿਬ ਤੁਰੇ ਤੇ ਕੰਗਣ ਪਾਇਆ ਸੀ ਸੋਨੇ ਦਾ, ਦੋਨਾਂ ਹੱਥਾਂ ਸਨ, ਇੱਕ ਸੱਟ ਕੇ ਆਏ, ਇਕੱਠੇ ਦੋਨੋਂ ਨਹੀਂ ਸੱਟ ਕੇ ਆਏ ਸੱਚੇ ਪਾਤਸ਼ਾਹ। ਸੱਟ ਕੇ ਆਏ ਤੇ ਦਾਦੀ ਤੇ ਮਾਂ ਨੇ ਜੇ ਪੁੱਛਿਆ ਤੇ ਉਂਗਲੀ ਪਕੜ ਕੇ ਨਾਲ ਲੈ ਗਏ ਤੇ ਇਹ ਵੀ ਨਹੀਂ ਕਿਹਾ ਇਸ਼ਾਰਾ ਕਰਕੇ ਤੇ ਸੱਟਿਆ, ਉਹ ਪਾਣੀ ਵੱਲ ਵੇਖਣ ਮਤਾਵਾਂ ਤੇ ਦੂਜਾ ਕੰਗਣ ਲਾ ਕੇ ਭਵਾ ਕੇ ਸੱਟ ਕੇ ਕਿਹਾ, ਕਹਿਣ ਲੱਗੇ ਮਾਂ ਜਿੱਥੇ ਆ ਗਿਆ ਪਹਿਲਾਂ ਵੀ ਇੱਥੇ ਸੀ। ਦੋ ਕੰਗਣ ਸੱਟੇ। ਜਦੋਂ ਗੋਦਾਵਰੀ ਦੇ ਕਿਨਾਰੇ ਮੇਰਾ ਬਾਪੂ ਆਇਆ, ਕਿਸੇ ਨੇ ਹੀਰਾ ਦਿੱਤਾ ਉਹ ਵੀ ਭਵਾ ਕੇ ਸੱਟ ਦਿੱਤਾ ਤੇ ਕਿਸੇ ਨੇ ਨਗੀਨਾ ਦਿੱਤਾ ਉਹ ਵੀ ਸੱਟ ਦਿੱਤਾ। ਕੈਸੀ ਅਸਚਰਜ ਖੇਡ ਹੈ। ਸ਼ੁਰੂਆਤ ਵੇਲੇ ਸੋਨਾ ਸੱਟਦੇ ਪਏ ਨੇ, ਤੁਰ ਲੱਗਿਆ ਹੀਰੇ ਤੇ ਨਗੀਨੇ ਸੱਟਦੇ ਨੇ, ਤੇ ਮੇਰਾ ਗੁਰੂ ਦੱਸਣ ਆਇਆ ਦੁਨੀਆਂ ਦੇ ਲੋਕ ਮੇਰੀ ਮੰਜ਼ਿਲ ਕੇਵਲ ਹੀਰੇ ਮੋਤੀ ਤੇ ਸੋਨੇ ਨਹੀਂ, ਮੇਰੀ ਮੰਜ਼ਿਲ ਸੀ ਕਿ ਰੁਲਦਿਆਂ ਹੋਇਆਂ ਨੂੰ ਪਾਤਸ਼ਾਹੀਆਂ ਦੇ ਕੇ ਜਾਣੀਆਂ ਤੇ ਪਰਮ ਪਿਤਾ ਪਰਮਾਤਮਾ ਵਿੱਚ ਅਭੇਦ ਕਰਨ ਵਾਸਤੇ। ਪਕੜਨੀ ਇਹਦੀ ਵੈਸੇ ਕਿਸੇ ਦਿਨ ਵਿਸਤਾਰ ਕਰਾਂਗੇ ਕਿਉਂ ਸੱਟੇ ਦੋਵੇਂ। ਪਹਿਲਾਂ ਸੋਨਾ ਸੱਟਿਆ, ਉੱਥੇ ਖੀਰਾ ਤੇ ਨਗੀਨਾ ਸੱਟਿਆ। ਭਾਈ ਅੰਮ੍ਰਿਤ ਛਕੀਏ ਤੇ ਜਿਨ੍ਹਾਂ ਨਹੀਂ ਛਕਿਆ ਉਹ ਮੇਰੀ ਬੇਨਤੀ ਸਮਝਣ, ਕਿਉਂਕਿ ਕਈ ਵਾਰੀ ਹੁੰਦਾ ਚਲੋ ਕਥਾ ਤੇ ਹੋ ਗਈ, ਨਾਲ ਦੇ ਦੂਜੇ ਨੂੰ ਕਿਆ ਹੋਣਾ। ਨਹੀਂ, ਸਾਡਾ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਇਤਿਹਾਸਕ ਸਾਲ ਚ ਹਾਂ ਤੇ ਸਤਿਗੁਰੂ ਨੇ ਹੀ ਸ਼ਬਦ ਹਜ਼ੂਰ ਸਾਹਿਬ ਕਹੇ ਸਨ। ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸੀ ਕਿਸੇ ਦਿਨ ਇਹ ਵੀ ਆਪਾਂ ਇਤਿਹਾਸ ਉੱਥੋਂ ਦਾ ਸਾਂਝਾ ਕਰਾਂਗੇ, ਹਜ਼ੂਰ ਨੇ ਗੱਲ ਕਹੀ ਜਿੱਥੇ ਕਿਹਾ ਮੇਰੀ ਜਗ੍ਹਾ ਗ੍ਰੰਥ ਸਾਹਿਬ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਇੱਕ ਬਚਨ ਇਹ ਕਿਹਾ ਸੀ, ਗਰੀਬ ਨਿਵਾਜ ਸਿੱਖ ਪੁੱਛਦੇ ਨੇ ਇਹ ਜੋ ਸੰਗਤ ਹੈ ਤੇਰੀ ਤਿਸ ਦਾ ਕੀ ਹਵਾਲ। ਬਚਨ ਕੀਤਾ ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਆ ਜਿਹੜੀ ਅਗਲੀ ਗੱਲ ਕਹੀ ਉਹ ਕੋਈ ਨਹੀਂ ਸੀ ਸੁਣਾਉਂਦੇ, ਉਹ ਅਗਲੀ ਗੱਲ ਸੀ ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ। ਕਿਹੜਾ ਪੰਥ ਦੇ ਵਾਧੇ? ਮੈਂ ਇਹ ਲੋਚਣਾ ਮੇਰੇ ਘਰ ਪੁੱਤਰ, ਮੇਰੇ ਜਿਉਂਦਿਆਂ ਜੀ ਮੇਰੇ ਪੁੱਤਰ ਦੇ ਘਰ ਪੋਤਰਾ ਮੇਰਾ ਪੋਤਰਾ ਹੋ ਜਾਏ। ਇਹ ਨਹੀਂ ਮੈਂ ਜਿਉਂਦਿਆਂ ਸੋਚਦਾ ਪਿਆ ਮੈਂ ਅੰਮ੍ਰਿਤ ਛਕਿਆ, ਮੈਂ ਘੱਟੋ ਘੱਟ ਜਿਉਂਦਿਆਂ ਆਪਣੀਆਂ ਦੋ ਪੀੜੀਆਂ ਨੂੰ ਕਲਗੀਧਰ ਦੀ ਝੋਲੀ ਵਿੱਚ ਪਾ ਜਾਵਾਂ। ਇਹ ਕੌਣ ਸੋਚੇਗਾ? ਕਹਿਣ ਲੱਗੇ ਮੇਰੇ ਪੰਥ ਦਾ ਵਾਧਾ ਲੋਚਿਆ। ਕੈਸੇ ਭਾਵਨਾ ਵਾਲੇ ਸ਼ਬਦ ਹੋਣਗੇ ਜਦੋਂ ਹਜ਼ੂਰ ਨੇ ਕਹੇ ਕਿ ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਦੀ ਕਰਨੀ ਸ਼ਬਦ ਦੀ ਖੋਜਣਾ। ਪਦੇ ਪੰਥ ਵਧੇ ਉਹ ਤਾਂ ਹੀ ਵਧੇਗਾ ਜੇ ਅੰਮ੍ਰਿਤ ਛਕਾਂਗੇ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਭਾਈ 26 ਤਰੀਕ ਨੂੰ ਇਸ ਅਸਥਾਨ ਤੇ 1 ਵਜੇ ਅੰਮ੍ਰਿਤ ਸੰਚਾਰ ਹੋਣਾ ਤੇ ਤਕੜੇ ਹੋ ਐ ਮਨ ਢਾਲ ਕੇ ਨਹੀਂ। ਅੱਧਿਓ ਯਾਦ ਦੀ ਕਹਿੰਦੇ ਨੇ ਮੇਰੇ ਤੋਂ ਅੰਮ੍ਰਿਤ ਨਹੀਂ ਰੱਖਿਆ ਜਾਣਾ। ਉਹ ਭਾਈ ਤੁਹਾਨੂੰ ਕਿਹਨੇ ਕਿਹਾ ਅੰਮ੍ਰਿਤ ਰੱਖੋ? ਅੰਮ੍ਰਿਤ ਨੇ ਸਾਨੂੰ ਰੱਖਣਾ। ਆਪਾਂ ਉਲਟੀ ਖੇਡ ਕਰੀ ਜਾਂਦੇ, ਮੇਰੇ ਤੋਂ ਅੰਮ੍ਰਿਤ ਨਹੀਂ ਰੱਖਾ। ਆਪਾਂ ਅੰਮ੍ਰਿਤ ਰੱਖਣ ਵਾਲੇ? ਅੰਮ੍ਰਿਤ ਨੇ ਸਾਨੂੰ ਰੱਖਣਾ, ਮੇਰੇ ਤੋਂ ਰਹਿਤ ਨਹੀਂ ਰੱਖੀ ਜਾਂਦੀ। ਨਹੀਂ ਭਾਈ, ਰਹਿਤ ਨੇ ਸਾਨੂੰ ਰੱਖਣਾ ਹੈ। ਸਤਿਗੁਰੂ ਮਿਹਰ ਕਰੇ, ਇਸ ਬਿਰਤੀ ਨਾਲ ਅੱਗੇ ਤੁਰੀਏ ਤੇ ਧੰਨ ਗੁਰੂ ਕਲਗੀ ਵਾਲੇ ਦੀ ਖੁਸ਼ੀ ਲੈ ਸਕੀਏ। ਅਗਲਾ ਬਚਨ ਜਿਹੜਾ ਕੱਲ ਨੂੰ ਹੈ ਕਿ ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾਮ ਲਾਹਾਂ। ਕਹਿਣ ਲੱਗੇ ਮਿੱਤਰ ਤਾਂ ਬੜੇ ਮਿਲੇ ਪਰ ਸਾਰੇ ਗਾਲੜੀ ਮਿਲੇ। ਸੰਤ ਬਾਬੇ ਬੜੇ ਮਿਲੇ, ਖਿਮਾ ਕਰਿਓ, ਮੇਰੇ ਸਾਰੇ ਥੁੱਕ ਨਾਲ ਬੜੇ ਪਕਾਉਣ ਵਾਲੇ। ਪਰ ਉਸ ਸੱਜਣ ਨੂੰ ਲੱਭਣੀ ਪਈਆਂ ਜਿਹੜਾ ਅੰਦਰ ਦੀ ਵੇਦਨਾ ਅੰਦਰ ਦਾ ਦੁੱਖ ਘੱਟ ਸਕੇ। ਅਸੀਂ ਕੱਲ ਨੂੰ ਵਿਚਾਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਖੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਆਪ ਜੀ ਨੇ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ।